ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਅਤਿਅੰਤ ਵੱਡੇ ਭਾਗ ਹਨ ਕਿ ਮਿਹਰਬਾਨ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂਦੇਵ ਜੀ ਦੇ ਪਾਵਨ ਪਵਿੱਤਰ ਚਰਨਾ ਕਮਲਾਂ ਅੰਦਰ ਸੰਧਿਆ ਵੇਲੇ ਦੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਸਤਿਗੁਰੂ ਜੀ ਦਾ ਪਾਵਨ ਇਤਿਹਾਸ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਪਾਵਨ ਜੀਵਨ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਸ੍ਰੀ ਬੌੜੀ ਸਾਹਿਬ ਦੀ ਸੇਵਾ ਚੱਲ ਰਹੀ ਹੈ ਔਰ ਟੋਕਰੀ ਢੋਣ ਦੀ ਸੇਵਾ ਖੁਦ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਆਪ ਵੀ ਕਰ ਰਹੇ ਹਨ। ਸਤਿਗੁਰਾਂ ਦੇ ਕੁਝ ਸੰਬੰਧੀ ਰਿਸ਼ਤੇਦਾਰ, ਕੋਈ ਚਾਚਾ ਹੈ, ਕੋਈ ਤਾਇਆ ਹੈ, ਕੋਈ ਮਿੱਤਰ ਹੈ, ਕੋਈ ਭਰਾ ਹੈ, ਲਾਹੌਰ ਤੋਂ ਆਏ ਨੇ। ਗੋਇੰਦਵਾਲ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਨੂੰ ਜਦੋਂ ਉਨ੍ਹਾਂ ਵੇਖਿਆ ਕਿ ਸਿਰ ਤੇ ਮਿੱਟੀ ਦੀ ਟੋਕਰੀ ਰੱਖੀ ਹੈ ਔਰ ਟੋਕਰੀ ਢੋ ਰਹੇ ਨੇ, ਵੇਖ ਕੇ ਕੁਝ ਕੁ ਤਾਂ ਹੱਸੇ, ਉਨ੍ਹਾਂ ਨੇ ਮਜ਼ਾਕ ਸਮਝ ਕੇ, ਤੇ ਜਿਹੜੇ ਕੁਝ ਬਜ਼ੁਰਗ ਸੀ ਉਨ੍ਹਾਂ ਨੇ ਗੁਰੂ ਰਾਮਦਾਸ ਸਾਹਿਬ ਨਾਲ ਗੁੱਸਾ ਕੀਤਾ ਕਿ ਤੂੰ ਤਾਂ ਸਾਡੀ ਕੁੱਲ ਨੂੰ ਲਾਜ ਲਾ ਰਿਹਾ, ਸਾਡਾ ਸੋਢੀਆਂ ਦਾ ਵੰਸ਼ ਹੈ, ਬੜਾ ਉੱਤਮ ਹੈ, ਤੂੰ ਆਪਣੇ ਸਹੁਰੇ ਘਰ ਆ ਕੇ ਇਹ ਕਿਰਤ ਕਰ ਰਿਹਾ, ਸਿਰ ਤੇ ਮਿੱਟੀ ਦੀ ਟੋਕਰੀ ਭਰ ਕੇ ਢੋ ਰਿਹਾ। ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਉਨ੍ਹਾਂ ਬਜ਼ੁਰਗਾਂ ਨੂੰ ਕਿ ਗੁਰੂ ਘਰ ਦੀ ਸੇਵਾ ਬੜਿਆਂ ਭਾਗਾਂ ਨਾਲ ਮਿਲਦੀ ਹੈ। ਗੁਰੂ ਅਮਰਦਾਸ ਸਾਹਿਬ ਜੀ ਦੇ ਭੇਦ ਨੂੰ ਤੁਸੀਂ ਨਹੀਂ ਜਾਣਦੇ, ਉਹ ਦੀਨ ਤੇ ਦੁਨੀਆਂ ਦੇ ਮਾਲਕ ਨੇ, ਉਹਨਾਂ ਦੀ ਇਹ ਜਿਹੜੀ ਸੇਵਾ ਮੈਨੂੰ ਪ੍ਰਾਪਤ ਹੋਈ ਹੈ ਇਹ ਸੇਵਾ ਕੋਈ ਪੂਰਵਲੇ ਜਨਮ ਦਾ ਕਰਮ ਜਾਗਿਆ ਹੈ ਉਹਦੇ ਕਰਕੇ ਪ੍ਰਾਪਤ ਹੋਈ। ਗੁਰੂ ਸਾਹਿਬ ਨਾਲ ਬਚਨ ਕਰਕੇ ਇਹ ਗੁਰੂ ਅਮਰਦਾਸ ਸਾਹਿਬ ਕੋਲ ਆਏ ਤੇ ਮਹਾਰਾਜ ਜੀ ਨੂੰ ਵੀ ਆ ਕੇ ਉਲਾਂਭਾ ਦੇਣ ਲੱਗੇ ਵੀ ਤੁਸੀਂ ਸਾਡੇ ਬੱਚੇ ਨੂੰ ਕਿਹੜੇ ਕੰਮ ਲਾਇਆ ਹੋਇਆ, ਤੁਸੀਂ ਤਾਂ ਸਾਡੀ ਕੁੱਲ ਨੂੰ ਨੀਵਾਂ ਕਰ ਦਿੱਤਾ ਹੈ। ਇਹਨੇ ਨੂੰ ਸ੍ਰੀ ਰਾਮਦਾਸ ਜੀ ਵੀ ਉੱਥੇ ਆ ਗਏ ਤੇ ਗੁਰੂ ਸਾਹਿਬ ਵੱਲ ਵੇਖ ਕੇ ਕਹਿੰਦੇ ਇੱਕ ਆਹ ਹੈ ਜਿਹੜਾ ਸਾਡੀ ਕੁੱਲ ਚ ਜਨਮਿਆ ਤੇ ਸਾਡੀ ਕੁੱਲ ਨੀਵੀਂ ਕਰ ਦਿੱਤੀ। ਧੰਨ ਗੁਰੂ ਅਮਰਦਾਸ ਸਾਹਿਬ ਨੇ ਸ੍ਰੀ ਰਾਮਦਾਸ ਜੀ ਵੱਲ ਨਿਗਾਹ ਮਾਰ ਕੇ ਵੇਖਿਆ ਵੀ ਇਹਨਾਂ ਚ ਕੋਈ ਮਾਣ ਨਹੀਂ, ਕੋਈ ਹੰਕਾਰ ਨਹੀਂ, ਬਿਲਕੁਲ ਨਿਮਾਣੇ ਹੋ ਕੇ ਖੜੇ ਹਨ। ਉਸ ਵਕਤ ਬੋਲੇ, ਕਹਿਣ ਲੱਗੇ ਵੀ ਤੁਸੀਂ ਇਹ ਜਾਣ ਲਓ ਵੀ ਜੋ ਤੁਸੀਂ ਕਹਿੰਦੇ ਹੋ ਵੀ ਇਹਦੇ ਸਿਰ ਤੇ ਮਿੱਟੀ ਹੈ, ਮਿੱਟੀ ਨਹੀਂ, ਦਰਅਸਲ ਇਹਦੇ ਸਿਰ ਤੇ ਚੱਕਰਵਰਤੀ ਛਤਰ ਹੈ। ਅਸੀਂ ਲੋਕ ਪ੍ਰਲੋਕ ਦਾ ਛਤਰ ਇਹਨਾਂ ਦੇ ਸੀਸ ਤੇ ਝੁਲਾਇਆ ਹੈ ਤੇ ਤੁਸੀਂ ਕਹਿੰਦੇ ਹੋ ਮਿੱਟੀ ਪਈ ਹੈ, ਮਿੱਟੀ ਤੁਹਾਡੇ ਸਿਰ ਚ ਪਈ ਹੋਈ। ਇਹ ਵੀ ਜਾਣ ਲਓ ਵੀ ਜੇ ਕਿਤੇ ਗੁਰੂ ਰਾਮਦਾਸ ਜੀ ਤੁਹਾਡੀ ਕੁੱਲ ਚ ਜਨਮ ਨਾ ਲੈਂਦੇ ਤੇ ਤੁਹਾਡੇ ਤਾਂ ਪਿੱਤਰ ਲੋਕ ਵਿਚੋਂ ਪਿੱਤਰ ਵੀ ਕੱਢ ਕੇ ਨਰਕਾਂ ਚ ਸੁੱਟ ਦੇਣੇ ਸੀ, ਇਨ੍ਹਾਂ ਦੇ ਅਵਤਾਰ ਧਾਰਨ ਕਰਕੇ ਤੁਹਾਡੇ ਪਿੱਤਰ ਵੀ ਤਰ ਗਏ ਹਨ, ਤੁਹਾਡੀ ਕੁੱਲ ਨੂੰ ਲਾਜ ਨਹੀਂ ਲੱਗੀ ਸਗੋਂ ਤੁਹਾਡੀ ਕੁੱਲ ਨੂੰ ਵਡਿਆਈ ਮਿਲੀ, ਸੋਢੀਆਂ ਦੀ ਕੁੱਲ ਉੱਚੀ ਹੋਈ। ਗੁਰੂ ਰਾਮਦਾਸ ਸਾਹਿਬ ਜੀ ਨੂੰ ਮਹਾਰਾਜ ਜੀ ਨੇ ਆਖਿਆ ਰਾਮਦਾਸ ਜੀ ਤੁਸੀਂ ਧੰਨ ਹੋ, ਧੰਨ ਹੋ, ਧੰਨ ਹੋ ਕਿ ਤੁਸੀਂ ਗੁਰੂ ਘਰ ਦੀ ਸੇਵਾ ਬੜੇ ਨਿਮਾਣੇ ਹੋ ਕੇ, ਨਿਤਾਣੇ ਹੋ ਕੇ ਕਰ ਰਹੇ ਹੋ ਤੇ ਇਹ ਮਾਣ ਸ੍ਰੀ ਰਾਮਦਾਸ ਜੀ ਪ੍ਰਾਪਤ ਕਰਕੇ ਹੋਰ ਨੀਵੇਂ ਹੋ ਗਏ। ਜਿਵੇਂ ਕਿਸੇ ਦਰਖਤ ਦੀ ਟਹਿਣੀ ਨੂੰ ਫਲ ਲੱਗਦਾ ਤੇ ਉਹ ਦਰਖਤ ਦੀ ਟਹਿਣੀ ਹੋਰ ਝੁਕ ਜਾਂਦੀ ਹੈ। ਜਦੋਂ ਸਤਿਗੁਰਾਂ ਨੇ ਮਾਣ ਦਿੱਤਾ, ਵਡਿਆਈ ਦਿੱਤੀ ਤੇ ਵਡਿਆਈ ਪ੍ਰਾਪਤ ਕਰਕੇ ਸ੍ਰੀ ਰਾਮਦਾਸ ਜੀ ਹੋਰ ਝੁਕ ਗਏ, ਅੱਗੇ ਨੀਵੇਂ ਸਨ, ਨਿਮਰਤਾ ਸਹਿਤ ਸਨ, ਹੋਰ ਨਿਮਰਤਾ ਸਹਿਤ ਹੋ ਗਏ। ਔਰ ਇਹ ਜਿੰਨੇ ਸਾਖ ਸੰਬੰਧੀ ਆਏ ਸੀ, ਇਹ ਗੋਇੰਦਵਾਲ ਸਾਹਿਬ ਤੋਂ ਵਿਦਾ ਹੋ ਕੇ ਅੱਗੇ ਇਹਨਾਂ ਨੇ ਗੰਗਾ ਦੀ ਯਾਤਰਾ ਨੂੰ ਜਾਣਾ ਸੀ, ਉਧਰ ਨੂੰ ਚਲੇ ਗਏ। ਔਰ ਗੁਰੂ ਘਰ ਦੇ ਵਿਚ ਜਿਵੇਂ ਸਤਿਗੁਰਾਂ ਦੇ ਦਰਬਾਰ ਵਿਚ ਸੇਵਾ ਹੋ ਰਹੀ ਹੈ, ਹੋਰ ਕੁਝ ਪ੍ਰਸੰਗ ਨੇ, ਮਨ ਵਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਸਤਿਗੁਰਾਂ ਦੀ ਪਵਿੱਤਰ ਕਥਾ ਸਰਵਣ ਕਰੀਏ, ਇਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ ਸਤਨਾਮ ਸ੍ਰੀ
ਦੁਇਰਾ ਅਤ ਆਚਾਰੀ ਵੈਸ਼ਨੋ ਮਾਈ ਦਾਤ ਸੁਨਾਮ।
ਖਾਲਸਾ ਜੀ, ਇੱਕ ਬਹੁਤ ਹੀ ਉੱਚਾ ਸੁੱਚਾ ਆਚਰਣ ਰੱਖਣ ਵਾਲਾ, ਸੋਚਦਾ ਪਹਿਰਾ ਰੱਖਣ ਵਾਲਾ ਵੈਸ਼ਨੂ ਧਰਮ ਦਾ ਧਾਰਨੀ ਸੀ, ਵੈਸ਼ਨਵ ਇਹਦਾ ਮਤ ਸੀ, ਤੇ ਵੈਸ਼ਨਵ ਮਤ ਕਰਕੇ ਇਹ ਖਾਣਾ ਪੀਣਾ ਵੀ ਆਪਣੇ ਹੱਥੀ ਬਣਾਉਂਦਾ ਸੀ, ਚੌਂਕਾ ਲਿਪ ਕੇ ਫਿਰ ਉਹਦੇ ਵਿਚ ਬਹਿ ਕੇ ਛਕਦਾ ਸੀ। ਤੇ ਇਹ ਵੈਸ਼ਨਵ ਹੈ ਔਰ ਅਤ ਆਚਾਰਵੰਤੀ ਹੈ, ਆਚਰਣ ਧਾਰਨ ਕਰਨ ਵਾਲਾ ਹੈ, ਔਰ ਇਹਦਾ ਨਾਮ ਮਾਈ ਦਾਸ ਹੈ।
ਭਗਤ ਕਰਤ ਸ੍ਰੀ ਕ੍ਰਿਸ਼ਨ ਕੀ ਪ੍ਰੇਮ ਸਹਿਤ ਨਿਸ਼ਕਾਮ।
ਇਹ ਜਿਹੜਾ ਮਾਈ ਦਾਸ ਵੈਸ਼ਨੂ ਹੈ, ਇਹ ਭਗਵਾਨ ਕ੍ਰਿਸ਼ਨ ਜੀ ਦੀ ਭਗਤੀ ਕਰਦਾ, ਹਰੇ ਕ੍ਰਿਸ਼ਨ ਕਹਿ ਕੇ ਉਹਨਾਂ ਨੂੰ ਆਰਾਧਦਾ, ਕ੍ਰਿਸ਼ਨ ਜੀ ਦਾ ਭਗਤ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਿਨ੍ਹਾਂ ਭਗਤਾਂ ਦੀ ਬਾਣੀ ਦਰਜ ਹੈ, ਭਗਤ ਸੂਰਦਾਸ ਜੀ ਵਰਗੇ ਜਿਹੜੇ ਮਹਾਂਪੁਰਖ ਨੇ, ਉਹ ਵੀ ਕ੍ਰਿਸ਼ਨ ਜੀ ਦੇ ਭਗਤ ਸੀ। ਭਗਤ ਨਾਮਦੇਵ ਜੀ, ਉਹ ਵੀ ਕ੍ਰਿਸ਼ਨ ਭਗਤ ਸਨ। ਸੋ ਇਹ ਜਿਹੜਾ ਮਾਈ ਦਾਸ ਹੈ, ਇਹ ਵੈਸ਼ਨੂ ਹੈ, ਔਰ ਇਹ ਵੈਸ਼ਨਵ ਜਿਹੜਾ ਸੀ, ਇਹ ਆਚਾਰ ਵਾਲਾ ਸੀ, ਚੰਗਾ ਉੱਚਾ ਆਚਰਣ ਰੱਖਦਾ ਸੀ। ਜਿਵੇਂ ਵੈਸ਼ਨੂਆਂ ਦਾ ਆਚਰਣ ਹੁੰਦਾ, ਉਹਦੇ ਮੁਤਾਬਕ ਤਿਲਕ ਲਾਉਣੇ, ਜਨੇਊ ਪਾਉਣਾ, ਤੇ ਲੰਗਰ ਪ੍ਰਸ਼ਾਦਾ ਵੀ ਜਿਹੜਾ ਉਹ ਸੁਚਮਤਾ ਨਾਲ ਛਕਣਾ, ਏਦਾਂ ਦੀ ਇਹਦੀ ਬਿਰਤੀ ਸੀ। ਔਰ ਇਹਦਾ ਆਚਰਣ ਜਿੱਥੇ ਬਹੁਤ ਉੱਚਾ, ਉਥੇ ਇਹ ਭਗਵਾਨ ਕ੍ਰਿਸ਼ਨ ਦਾ ਭਗਤ ਸੀ, ਪ੍ਰੇਮ ਸਹਿਤ ਨਿਸ਼ਕਾਮ ਹੋ ਕੇ ਭਗਵਾਨ ਕ੍ਰਿਸ਼ਨ ਜੀ ਦੀ ਭਗਤੀ ਕਰਦਾ ਸੀ।
ਜੋ ਪਈ ਸੰਤਨ ਕੀ ਸੰਗਤ ਨਿਤ ਕਰੇ, ਕ੍ਰਿਸ਼ਨ ਕ੍ਰਿਸ਼ਨ ਮੁਖ ਮੈਂ ਜਪ ਧਰੇ।
ਔਰ ਮਾਈ ਦਾਸ ਵੈਸ਼ਨੂ ਕੀ ਕਰਦਾ, ਮਹਾਂਪੁਰਖਾਂ ਸੰਤਾਂ ਦੀ, ਸਾਧੂਆਂ ਦੀ ਸੰਗਤ ਕਰਦਾ, ਜਿਹੜੇ ਬੰਦਗੀ ਵਾਲੇ ਮਹਾਂਪੁਰਖ ਨੇ, ਸਾਧੂ ਨੇ, ਉਨ੍ਹਾਂ ਦੀ ਸੰਗਤ ਕਰਨੀ, ਔਰ ਉਨ੍ਹਾਂ ਦੀ ਸੰਗਤ ਕਰਕੇ ਮਾਈ ਦਾਸ ਹਰੇ ਕ੍ਰਿਸ਼ਨ 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 ਇਹ ਜਾਪ ਆਪਣੀ ਰਸਨਾ ਤੋਂ ਕਰਦਾ, ਹਰ ਵੇਲੇ ਆਪਣੀ ਰਸਨਾ ਤੋਂ ਭਗਵਾਨ ਕ੍ਰਿਸ਼ਨ ਜੀ ਦਾ ਨਾਂ ਜਪਦਾ ਹੈ।
ਮੋਰ ਮੁਕਟ ਪੀਤਾਂਬਰ ਧਾਰੇ, ਇਸੀ ਧਿਆਨ ਕੇ ਮਨ ਆਧਾਰੇ।
ਜਿਨ੍ਹਾਂ ਦੇ ਮੁਕਟ ਦੇ ਵਿਚ ਮੋਰ ਦਾ ਖੰਭ ਲੱਗਾ, ਭਗਵਾਨ ਕ੍ਰਿਸ਼ਨ ਜੀ ਦੇ ਸੀਸ ਤੇ ਜਿਹੜਾ ਮੁਕਟ ਹੈ, ਉਹਦੇ ਵਿਚ ਮੋਰ ਖੰਭ ਹੈ, ਮੋਰ ਦਾ ਪੰਖ ਹੈ, ਮੋਰ ਦੇ ਖੰਭ ਵਾਲਾ ਮੁਕਟ ਸੀਸ ਤੇ ਸਜਾਇਆ ਹੋਇਆ, ਔਰ ਸਰੀਰ ਤੇ ਪੀਤਾਂਬਰ ਪੀਲੇ ਰੰਗ ਦੇ ਕੱਪੜੇ ਪਾਏ ਹੋਏ ਨੇ। ਇਹੋ ਜੀ ਜਿਹੜੀ ਭਗਵਾਨ ਕ੍ਰਿਸ਼ਨ ਜੀ ਦੀ ਮੂਰਤੀ ਹੈ, ਇਹੋ ਜਿਹਾ ਜੋ ਭਗਵਾਨ ਕ੍ਰਿਸ਼ਨ ਜੀ ਦਾ ਸਰੂਪ ਹੈ, ਉਸ ਸਰੂਪ ਦਾ ਧਿਆਨ ਮਾਈ ਦਾਸ ਵੈਸ਼ਨੋ ਆਪਣੇ ਹਿਰਦੇ ਵਿਚ ਧਾਰਨ ਕਰਦਾ ਹੈ।
ਨਿਸ ਦਿਨ ਸਿਮਰੈ ਅਪਰ ਨਕਾਮ, ਮਨ ਕੀਲੇ ਵਿਚ ਚਿਤਵਤ ਘਨਸ਼ਿਆਮ।
ਨਿਸ ਦਿਨ ਰਾਤ ਦਿਨ ਹਰ ਵੇਲੇ ਸਿਮਰਨ ਕਰਦਾ ਰਹਿੰਦਾ ਹੈ, ਹਰ ਵੇਲੇ ਭਗਵਾਨ ਜੀ ਦਾ ਸਿਮਰਨ ਕਰਦਾ ਰਹਿੰਦਾ ਹੈ, ਹੋਰ ਕੋਈ ਕਾਮਨਾ ਇਹਦੇ ਮਨ ਦੇ ਵਿਚ ਨਹੀਂ ਆਉਂਦੀ। ਰਾਤ ਦਿਨ ਮਨ ਦੀ ਜਿਹੜੀ ਲਿਵ ਹੈ, ਉਹ ਘਨ ਸ਼ਿਆਮ, ਭਗਵਾਨ ਕ੍ਰਿਸ਼ਨ ਜੀ ਦੇ ਕਈ ਨਾਂ ਨੇ, ਉਨ੍ਹਾਂ ਵਿਚੋਂ ਇਕ ਨਾਂ ਉਨ੍ਹਾਂ ਦਾ ਘਨ ਸ਼ਿਆਮ ਵੀ ਹੈ। ਘਨ ਸ਼ਿਆਮ ਦੇ ਨਾਮ ਨਾਲ ਆਪਣੇ ਮਨ ਦੀ ਲਿਵ ਉਹ ਮਾਈ ਦਾਸ ਵੈਸ਼ਨੂ ਜੋੜ ਕੇ ਰੱਖਦਾ ਹੈ।
ਕਮਲ ਪੱਤਰ ਵਿਸਤਰਤ ਬਿਲੋਚਨ, ਕੁੰਡਲ ਗੰਡ ਸਥਲ ਦੁਖ ਮੋਚਨ।
ਇਹੋ ਜਿਹਾ ਸਰੂਪ ਭਗਵਾਨ ਕ੍ਰਿਸ਼ਨ ਜੀ ਦਾ ਆਪਣੇ ਮਨ ਚ ਚਿਤਵਦਾ ਰਹਿੰਦਾ, ਵੀ ਭਗਵਾਨ ਜੀ ਦਾ ਸਰੂਪ ਕਿਹੋ ਜਿਹਾ ਸੀ। ਉਹਨਾਂ ਨੇ ਆਪਣੇ ਕੰਨਾਂ ਦੇ ਵਿੱਚ ਕੁੰਡਲ ਧਾਰਨ ਕੀਤੇ ਹੋਏ ਨੇ, ਔਰ ਉਹ ਕੁੰਡਲ ਉਹਨਾਂ ਦੇ ਕੰਨਾਂ ਵਿੱਚ ਪਾਏ ਹੋਏ ਗਲੇ ਤੱਕ ਲਟਕਦੇ ਨੇ। ਬਹੁਤ ਹੀ ਸੁੰਦਰ ਉਹਨਾਂ ਦਾ ਸਰੂਪ ਹੈ, ਬਹੁਤ ਹੀ ਸੋਹਣਾ ਉਹਨਾਂ ਦਾ ਸਰੂਪ। ਭਗਵਾਨ ਕ੍ਰਿਸ਼ਨ ਜੀ ਦਾ ਜਿਹੜਾ ਸਰੂਪ ਸੀ, ਵਾਕਈ ਬਹੁਤ ਸੁੰਦਰ ਸਨ, ਬਹੁਤ ਹੀ ਸੁੰਦਰ ਸਰੂਪ ਸੀ ਉਹਨਾਂ ਦਾ। ਤੇ ਉਸ ਵਕਤ ਮਾਈ ਦਾਸ ਆਪਣੇ ਅੰਦਰ ਉਹਨਾਂ ਦਾ ਧਿਆਨ ਧਾਰਦਾ ਕਿ ਭਗਵਾਨ ਜੀ ਨੇ ਆਪਣੇ ਕੰਨਾਂ ਦੇ ਵਿੱਚ ਕੁੰਡਲ ਧਾਰਨ ਕੀਤੇ ਹੋਏ ਨੇ, ਔਰ ਉਹ ਜਿਹੜੇ ਕੁੰਡਲ ਨੇ ਉਹਨਾਂ ਦੇ ਕੰਨਾਂ ਦੇ ਵਿੱਚ ਲਟਕਦੇ ਹਨ।
ਮੰਦ ਮੰਦ ਸੁੰਦਰ ਮੁਸਕਾਮਨ ਭਗਤਨ ਕੇ ਚਿਤ ਚੌਂਪ ਬਦਾਵਨ।
ਔਰ ਭਗਵਾਨ ਕ੍ਰਿਸ਼ਨ ਜੀ ਦੀਆਂ ਜਿਹੜੀਆਂ ਅੱਖਾਂ ਨੇ ਉਹ ਕਮਲ ਦੇ ਪੱਤਰ ਸਮਾਨ ਬੜੀਆਂ ਕੋਮਲ ਨੇ। ਸਵਈਆਂ ਵਿੱਚ ਵੀ ਭਗਵਾਨ ਕ੍ਰਿਸ਼ਨ ਜੀ ਦੀ ਸੁੰਦਰਤਾ ਬਾਰੇ ਭੱਟਾਂ ਨੇ ਵਰਣਨ ਕੀਤਾ ਹੈ। ਕਵਲ ਨੈਨ ਮਧੁਰ ਬੈਨ ਕੋਟ ਸੈਨ ਸੰਗ ਸੋਭ ਕੈਤ ਮਾਂ ਜਸ਼ੋਦ ਜਿਸੈ ਦਹੀਂ ਭਾਤ ਖਾਏ ਜੀਓ। ਇਹਦੇ ਚ ਭਗਵਾਨ ਕ੍ਰਿਸ਼ਨ ਦੀ ਉਪਮਾ ਹੀ ਹੈ ਨਾ, ਕਿ ਜਿਨ੍ਹਾਂ ਦੇ ਕਵਲ ਵਰਗੇ ਸੋਹਣੇ ਨੇਤਰ ਨੇ, ਮਾਤਾ ਜਸ਼ੋਦਾ ਜਿਨ੍ਹਾਂ ਦੀ ਮਾਂ ਹੈ, ਔਰ ਉਹ ਆਪਣੇ ਲਾਲ ਨੂੰ ਦਹੀਂ ਭਾਤ ਖਵਾ ਕੇ ਤ੍ਰਿਪਤ ਕਰਦੀ ਹੈ, ਉਹਦੇ ਵਿਚ ਵੀ ਕਮਲ ਦੇ ਫੁੱਲਾਂ ਦੇ ਪੱਤਰ ਸਮਾਨ ਉਹਨਾਂ ਦੇ ਨੇਤਰ ਦੱਸੇ ਨੇ। ਗੁਰਬਾਣੀ ਵਿਚ ਵੀ ਇਹ ਬਚਨ ਆਉਂਦਾ ਪੱਟਾਂ ਦੇ ਸਵਈਆਂ ਚ। ਇੱਥੇ ਵੀ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ ਵੀ ਮਾਈ ਦਾਸ ਵੈਸ਼ਨੋ ਜਿਹੜਾ ਹੈ ਉਹ ਭਗਵਾਨ ਜੀ ਦਾ ਜਿਹੜਾ ਸਰੂਪ ਹੈ ਉਹਨੂੰ ਇਸ ਤਰ੍ਹਾਂ ਚਿਤਵਦਾ ਵੀ ਉਹਨਾਂ ਦੇ ਨੇਤਰ ਜਿਹੜੇ ਨੇ ਉਹ ਕਮਲ ਦੀਆਂ ਪੰਖੜੀਆਂ ਦੇ ਸਮਾਨ ਦੁੱਖਾਂ ਨੂੰ ਖਤਮ ਕਰਨ ਵਾਲੇ ਨੇ, ਔਰ ਮੰਦ ਮੰਦ ਸਹਿਜੇ ਸਹਿਜੇ ਬਹੁਤ ਹੀ ਸੁੰਦਰ ਉਹਨਾਂ ਦੀ ਮੁਸਕਰਾਹਟ ਹੈ, ਔਰ ਭਗਤਾਂ ਦੇ ਹਿਰਦਿਆਂ ਦੀ ਚੌਂਪ ਵਧਾਉਣ ਵਾਲੇ, ਭਗਤਾਂ ਦੇ ਹਿਰਦਿਆਂ ਦਾ ਉਤਸ਼ਾਹ ਵਧਾਉਣ ਵਾਲੇ ਹਨ।
ਐਸੋ ਧਿਆਨ ਵਿਖੇ ਮਨ ਲਾਗਾ ਸਿਮਰੈ ਨਾਮ ਸਦਾ ਅਨੁਰਾਗਾ।
ਭਗਵਾਨ ਜੀ ਦੇ ਨਾਮ ਦੇ ਵਿਚ ਮਨ ਲੱਗਾ ਹੋਇਆ ਮਾਈ ਦਾਸ ਵੈਸ਼ਨੋ ਦਾ, ਹਰ ਵੇਲੇ ਭਗਵਾਨ ਜੀ ਦੇ ਨਾਮ ਦੇ ਵਿਚ ਹੀ ਆਪਣੀ ਸੁਰਤ ਜੋੜ ਕੇ ਰੱਖਦੇ ਨੇ। ਨਿਸ ਦਿਨ ਰਾਤ ਦਿਨ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਇਹੀ ਜਾਪ ਆਪਣੀ ਰਸਨਾ ਤੋਂ ਜਪਦੇ ਹਨ।
ਤਿੰਨ ਸ੍ਰੀ ਅਮਰ ਮਹਾਤਮ ਸੁਨਿਓ ਬੋ ਗੁਰ ਸਿੱਖਣ ਤੇ ਸੋ ਬਨਿਓ।
ਬੜੇ ਪ੍ਰੇਮ ਨਾਲ ਭਗਵਾਨ ਜੀ ਦਾ ਨਾਮ ਹਰ ਵੇਲੇ ਜਪਦੇ ਰਹਿੰਦੇ ਮਾਈ ਦਾਸ ਜੀ। ਮਾਈ ਦਾਸ ਵੈਸ਼ਨੂ ਨੂੰ ਕਿਸੇ ਗੁਰਸਿੱਖਾਂ ਦੀ ਸੰਗਤ ਮਿਲੀ, ਉਨ੍ਹਾਂ ਗੁਰਸਿੱਖਾਂ ਦੇ ਕੋਲੋਂ ਮਾਈ ਦਾਸ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ ਸੁਣੀ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਤੀਸਰੇ ਮਾਲਕ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਹਨ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ ਉਹ ਗੁਰਸਿੱਖਾਂ ਦੇ ਪਾਸੋਂ ਗੁਰਸਿੱਖਾਂ ਦੇ ਕੋਲੋਂ ਮਾਈ ਦਾਸ ਵੈਸ਼ਨੂ ਨੇ ਸੁਣੀ ਹੈ।
ਚਾਹਤ ਦਰਸ਼ਨ ਕੋ ਦਿਨ ਬੀਤੇ ਕਬ ਕਬ ਚਲਨ ਠੱਠੈ ਨਿਜ ਚੀਤੇ।
ਸਾਰੇ ਗੁਰਸਿੱਖਾਂ ਨੇ ਮਾਈ ਦਾਸ ਨੂੰ ਦੱਸਿਆ, ਮਾਈ ਦਾਸ ਜੀ ਜੇ ਤੁਹਾਡੇ ਮਨ ਦੇ ਵਿਚ ਅਭਿਲਾਖਾ ਹੈ ਪਰਮੇਸ਼ਰ ਨੂੰ ਮਿਲਣ ਦੀ, ਤੇ ਤੁਸੀਂ ਗੁਰੂ ਅਮਰਦਾਸ ਸਾਹਿਬ ਦੇ ਜਾ ਕੇ ਦਰਸ਼ਨ ਕਰੋ, ਉਨ੍ਹਾਂ ਦੀ ਸੰਗਤ ਕਰੋ। ਤੇ ਬੜੇ ਗੁਰਸਿੱਖਾਂ ਨੇ ਮਾਈ ਦਾਸ ਨੂੰ ਇਹ ਗੱਲ ਕਹੀ ਸੀ। ਤੋ ਮਾਈ ਦਾਸ ਦੇ ਮਨ ਦੇ ਵਿਚ ਬੜੇ ਚਿਰ ਦੀ ਅਭਿਲਾਖਾ ਲੱਗੀ ਹੋਈ ਹੈ ਕਿ ਜਦੋਂ ਕਿਤੇ ਸਮਾਂ ਬਣੇ, ਸਮਾਂ ਮਿਲੇ ਤੇ ਮੈਂ ਜਾ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਾਂ, ਗੋਇੰਦਵਾਲ ਸਾਹਿਬ ਜਾ ਕੇ ਉਨ੍ਹਾਂ ਦੇ ਦੀਦਾਰ ਪਰਸਾਂ। ਇਹ ਇੱਛਾ ਮਾਈ ਦਾਸ ਵੈਸ਼ਨੋ ਦੇ ਮਨ ਦੇ ਵਿਚ ਹੋਈ ਹੈ।
ਸਮੋ ਪਾਏ ਗੁਰ ਕੇ ਪੁਰ ਆਯੋ ਫਿਰਿਓ ਪੌਰ ਪਰ ਪੂਜ ਪਛਾਯੋ।
ਕਦੇ ਕਦੇ ਇਹਦੇ ਮਨ ਚ ਖਿਆਲ ਆਉਂਦਾ ਵੀ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਜਦੋਂ ਸਮਾਂ ਬਣਿਆ ਤੇ ਜ਼ਰੂਰ ਜਾਵਾਂਗਾ। ਆਖਿਰਕਾਰ ਉਹ ਸਮਾਂ ਆ ਗਿਆ ਜਿਹਦੇ ਮਨ ਦੀ ਜਦੋਂ ਕਾਮਨਾ ਪੂਰੀ ਹੋਣ ਦਾ ਜਿਹੜਾ ਸਮਾਂ ਸੀ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਸਤੇ, ਉਹ ਸਮਾਂ ਆਣ ਬਣਿਆ। ਤੇ ਉਸ ਵਕਤ ਮਾਈ ਦਾਸ ਨੇ ਆਪਣੇ ਨਗਰ ਤੋਂ ਚਾਲੇ ਪਾਏ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਗੋਇੰਦਵਾਲ ਸਾਹਿਬ ਚੱਲ ਕੇ ਆਇਆ ਹੈ। ਜਾ ਕੇ ਜਦੋਂ ਗੋਇੰਦਵਾਲ ਸਾਹਿਬ ਪਹੁੰਚਿਆ ਮਾਈ ਦਾਸ ਵੈਸ਼ਨੋ ਤੇ ਮਹਾਰਾਜ ਜੀ ਦੀ ਦਰਸ਼ਨੀ ਡਿਓੜੀ ਦੇ ਕੋਲ ਆ ਗਿਆ, ਤੇ ਦਰਸ਼ਨੀ ਡਿਓੜੀ ਕੋਲ ਆ ਕੇ ਇਹਨੇ ਬੇਨਤੀ ਕੀਤੀ। ਜਿਹੜੇ ਉੱਥੇ ਸੇਵਾਦਾਰ ਸਿੱਖ ਖਲੋਤੇ ਸੀ ਉਨ੍ਹਾਂ ਨੂੰ ਕਹਿਣ ਲੱਗਾ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ, ਗੁਰੂ ਸਾਹਿਬ ਜੀ ਨੂੰ ਜਾ ਕੇ ਬੇਨਤੀ ਕਰੋ ਵੀ ਮਾਈ ਦਾਸ ਵੈਸ਼ਨੂ ਨਾਮ ਦਾ ਇੱਕ ਸਾਧੂ ਆਇਆ, ਉਹ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ। ਏਦਾਂ ਸੁਨੇਹਾ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਨੇ ਭੇਜਿਆ ਹੈ।
ਸੁਣ ਸ੍ਰੀ ਅਮਰ ਨੇਮ ਨਿਜ ਭਾਖਿਓ ਜੇ ਮਨ ਤੋ ਦਰਸ਼ਨ ਅਬ ਲਾਖੇ।
ਗੁਰੂ ਅਮਰਦਾਸ ਸਾਹਿਬ ਜੀ ਦਾ ਨੇਮ ਸੀ ਵੀ ਜਿਹੜਾ ਸਾਡੇ ਦਰਸ਼ਨ ਕਰਨ ਆਉਣਾ ਚਾਹੁੰਦਾ ਉਹ ਪਹਿਲਾਂ ਸਾਡੇ ਲੰਗਰਾਂ ਵਿਚ ਜਾ ਕੇ ਪੰਗਤ ਚ ਬਹਿ ਕੇ ਪ੍ਰਸ਼ਾਦਾ ਛਕੇ ਫਿਰ ਸਾਡੇ ਦਰਸ਼ਨ ਕਰੇ। ਇਹ ਗੁਰੂ ਸਾਹਿਬ ਦਾ ਨੇਮ ਸੀ, ਗੁਰੂ ਅਮਰਦਾਸ ਸਾਹਿਬ ਜੀ ਦਾ। ਸਤਿਗੁਰਾਂ ਨੇ ਆਪਣਾ ਉਹੀ ਨੇਮ ਸਿੱਖ ਨੂੰ ਦੁਹਰਾਇਆ, ਕਹਿਣ ਲੱਗੇ ਵੀ ਉਨ੍ਹਾਂ ਨੂੰ ਜਾ ਕੇ ਆਖੋ ਵੀ ਜੇ ਸਾਡੇ ਦਰਸ਼ਨ ਕਰਨੇ ਨੇ ਤੇ ਪਹਿਲਾਂ ਲੰਗਰ ਵਿਚ ਜਾ ਕੇ ਪੰਗਤ ਚ ਬਹਿ ਕੇ ਪ੍ਰਸ਼ਾਦਾ ਛਕਣ, ਪ੍ਰਸ਼ਾਦਾ ਛਕ ਕੇ ਫਿਰ ਸਾਡੇ ਦਰਸ਼ਨ ਕਰਨ ਵਾਸਤੇ ਆ ਸਕਦੇ ਨੇ।
ਕਰੋ ਦੇਗ ਤੇ ਭੋਜਨ ਜਾਏ ਹੋਏ ਤੇ ਹੁਣ ਹਮ ਡਿੱਗ ਆਏ।
ਉਹਨਾਂ ਨੂੰ ਆਖੋ ਵੀ ਉਹ ਜਾ ਕੇ ਲੰਗਰ ਵਿਚ ਦੇਗ ਵਿਚ ਜਾ ਕੇ ਪ੍ਰਸ਼ਾਦਾ ਛਕ ਲੈਣ, ਕਿਉਂਕਿ ਸਾਡੇ ਘਰ ਦਾ ਤਾਂ ਨੇਮ ਹੀ ਹੈ ਵੀ ਜਿਹਨੇ ਸਾਡੇ ਦਰਸ਼ਨ ਕਰਨੇ ਨੇ ਉਹ ਪਹਿਲਾਂ ਪੰਗਤ ਵਿਚ ਜਾ ਕੇ ਪ੍ਰਸ਼ਾਦਾ ਛਕੇ ਫਿਰ ਆਵੇ ਸਾਡੇ ਦਰਸ਼ਨ ਕਰਨ ਨੂੰ। ਕਹਿਣ ਲੱਗੇ ਮਾਈ ਦਾਸ ਨੂੰ ਵੀ ਕਹਿ ਦਿਓ ਵੀ ਉਹ ਜਾ ਕੇ ਲੰਗਰ ਵਿਚ ਦੇਗ ਵਿਚ ਜਾ ਕੇ ਪ੍ਰਸ਼ਾਦਾ ਛਕ ਕੇ ਤ੍ਰਿਪਤ ਹੋ ਜਾਏ ਤੇ ਤ੍ਰਿਪਤ ਹੋ ਕੇ ਫਿਰ ਉਹ ਸਾਡੇ ਦਰਸ਼ਨ ਕਰਨ ਵਾਸਤੇ ਆਵੇ।
ਮਾਈ ਦਾਸ ਸੁਨਤ ਸੰਦੇ ਬਿਨ ਸੰਯਮ ਤੇਨ ਕੇ ਗੇ।
ਜਦੋਂ ਸਿੱਖ ਨੇ ਆ ਕੇ ਮਾਈ ਦਾਸ ਵੈਸ਼ਨੋ ਨੂੰ ਦੱਸਿਆ ਕਿ ਮਹਾਰਾਜ ਜੀ ਵੀ ਤੁਹਾਨੂੰ ਪਹਿਲਾਂ ਗੁਰੂ ਕੇ ਲੰਗਰਾਂ ਵਿਚ ਲੰਗਰ ਛਕਣਾ ਪੈਣਾ, ਸਤਿਗੁਰਾਂ ਦੇ ਘਰ ਦੀ ਇਹ ਮਰਿਆਦਾ ਹੈ ਵੀ ਤੁਸੀਂ ਪਹਿਲਾਂ ਪੰਗਤ ਵਿਚ ਪ੍ਰਸ਼ਾਦਾ ਛਕੋਗੇ ਫਿਰ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਤੁਹਾਨੂੰ ਸਮਾਂ ਮਿਲੇਗਾ, ਇੱਦਾਂ ਦਰਸ਼ਨ ਨਹੀਂ ਹੋਣੇ, ਤੁਸੀਂ ਚੱਲ ਕੇ ਲੰਗਰ ਛਕੋ। ਜਦੋਂ ਇਹ ਗੱਲ ਸੁਣੀ ਨਾ, ਮਾਈ ਦਾਸ ਹੁਣ ਵੈਸ਼ਨੋ ਸੀ, ਉਹਨੇ ਸੁਣ ਕੇ ਮਨ ਚ ਸੋਚਿਆ ਵੀ ਇੱਥੇ ਗੁਰੂ ਸਾਹਿਬ ਦਾ ਜਿਹੜਾ ਲੰਗਰ ਹੈ ਉਹ ਕਿਹੜਾ ਮਰਿਆਦਾ ਨਾਲ ਪੱਕਿਆ ਹੋਣਾ, ਪਤਾ ਨੀ ਕਿਹਨੇ ਪਕਾਇਆ ਹੋਣਾ, ਕਿਵੇਂ ਬਣਿਆ ਹੋਣਾ, ਵੀ ਮੈਂ ਤਾਂ ਪ੍ਰਸ਼ਾਦਾ ਪਕਾਉਣਾ ਜਦੋਂ ਪਹਿਲਾਂ ਪਕਾਉਣ ਵਾਸਤੇ ਪਹਿਲਾਂ ਚੌਂਕਾ ਲਿਪੀਦਾ, ਗਊ ਦਾ ਗੋਬਰ ਫੇਰ ਕੇ ਚੌਂਕਾ ਲਿਪ ਲਈਦਾ ਤੇ ਲੱਕੜੀਆਂ ਵੀ ਧੋ ਕੇ ਨੇ ਜਿਹੜੀਆਂ ਉਹ ਬਾਲ ਕੇ ਫੇਰ ਉਹਦੇ ਤੇ ਰੋਟੀ ਬਣਾ ਕੇ ਖਾਈਦੀ ਹੈ। ਇੱਥੇ ਤਾਂ ਪਤਾ ਨੀ ਹੁਣ ਕਿਹਨੇ ਕਿਹਨੇ ਵਿਚ ਰਲ ਕੇ, ਕੋਈ ਸ਼ੂਦਰ ਹੋਵੇ, ਨੀਵੇਂ ਵਰਨ ਵਾਲਾ ਹੋਵੇ, ਉਹਨਾਂ ਨੇ ਵੀ ਸੇਵਾ ਕੀਤੀ ਹੋਣੀ ਹੈ, ਉਨ੍ਹਾਂ ਨੇ ਵੀ ਪ੍ਰਸ਼ਾਦੇ ਪਕਾਏ ਹੋਣੇ, ਪਤਾ ਨੀ ਕਿੰਨੇ ਕਿੰਨੇ, ਇੱਥੇ ਕਿਹੜਾ ਮਰਿਆਦਾ ਨਾਲ ਲੰਗਰ ਪੱਕਦਾ। ਯਾਨੀ ਕਿ ਉਹ ਵੈਸ਼ਨੂ ਮਰਿਆਦਾ ਸੀ ਨਾ ਉਹਦੀ, ਤੇ ਕਹਿੰਦਾ ਇੱਥੇ ਕਿਸੇ ਮਰਿਆਦਾ ਨਾਲ ਲੰਗਰ ਪ੍ਰਸ਼ਾਦਾ ਨਹੀਂ ਪੱਕਿਆ ਹੋਣਾ।
ਬਹੁਤ ਆਹਾਰ ਅਚੋਨੇ ਐਸੇ ਮੇਰੀ ਕਿਰਿਆ ਰਹਿ ਸੁਚ ਜੈਸੇ।
ਮੈਂ ਤਾਂ ਇਹੋ ਜਿਹਾ ਪ੍ਰਸ਼ਾਦਾ ਨਹੀਂ ਛਕ ਸਕਦਾ ਜਿਹੋ ਜਿਹਾ ਇੱਥੇ ਬਣਿਆ ਹੋਣਾ, ਵੀ ਮਰਿਆਦਾ ਨਾਲ ਥੋੜੀ ਬਣਿਆ ਹੋਣਾ, ਪਤਾ ਨੀ ਕਿਹਨੇ ਕਿਹਨੇ ਬਣਾਇਆ, ਕਿਵੇਂ ਪੱਕਿਆ, ਫਿਰ ਜਿੱਥੇ ਬਹਿ ਕੇ ਛਕਦੇ ਨੇ ਪਿੱਕੋ ਬਰਾਬਰ ਪੰਗਤ ਚ ਬਹਿ ਕੇ ਛਕਦੇ ਨੇ, ਅਸੀਂ ਤਾਂ ਛਕਦੇ ਹਾਂ ਚੌਂਕਾ ਜਿਹੜਾ ਗੋਬਰ ਦਾ ਲੇਪ ਕੀਤਾ ਹੋਵੇ ਉੱਥੇ ਬਹਿ ਕੇ ਛਕਦੇ ਹਾਂ, ਇੱਥੇ ਬਹਿ ਕੇ ਛਕਣ ਵਾਲੀ ਜਗ੍ਹਾ ਵੀ ਚੰਗੀ ਨਹੀਂ ਹੋਣੀ, ਉੱਥੇ ਹੀ ਸਾਰੇ ਬਹਿ ਕੇ ਛਕਦੇ ਨੇ, ਸ਼ੂਦਰ ਵੀ ਉੱਥੇ ਛਕਦੇ ਨੇ, ਵੈਸ਼ ਵੀ ਉੱਥੇ, ਬ੍ਰਾਹਮਣ ਉੱਥੇ ਹੀ, ਛਤਰੀ, ਚਾਰੇ ਵਰਨ ਬਹਿ ਕੇ ਇੱਕੋ ਬਰਾਬਰ ਪ੍ਰਸ਼ਾਦਾ ਛਕਦੇ ਨੇ, ਪਰ ਮੈਂ ਨਹੀਂ ਛਕ ਸਕਦਾ, ਮੇਰਾ ਤਾਂ ਆਚਰਣ ਹੈ, ਮੇਰਾ ਤਾਂ ਨੇਮ ਇਸ ਤਰ੍ਹਾਂ ਦਾ ਬਣਿਆ ਹੋਇਆ ਤੇ ਮੇਰੀ ਕਿਰਿਆ ਜਿਹੜੀ ਹੈ ਉਹ ਟੁੱਟ ਜਾਏਗੀ ਜੇ ਮੈਂ ਇੱਥੇ ਪ੍ਰਸ਼ਾਦਾ ਛਕ ਲਿਆ, ਤੇ ਮੇਰੀ ਜਿਹੜੀ ਸੁਚਮਤਾ ਦੀ ਮਰਿਆਦਾ ਨੇਮ ਮੈਂ ਰੱਖਿਆ ਹੋਇਆ ਉਹ ਨੇਮ ਮੇਰਾ ਟੁੱਟ ਜਾਵੇਗਾ, ਮੇਰੀ ਕਿਰਿਆ ਟੁੱਟ ਜਾਵੇਗੀ।
ਸੋ ਬਿਦ ਕਰਨੀ ਅਵ ਬਣਿਆ ਬੈ ਸੁਚ ਬਿਨ ਦਰਸ਼ਨ ਕਿਆ ਫਲ ਪਾਵੇ।
ਮੈਂ ਤਾਂ ਆਪਣੀ ਕਿਰਿਆ ਨਹੀਂ ਛੱਡ ਸਕਦਾ, ਮੇਰੀ ਕਿਰਿਆ ਤਾਂ ਸੁਚਮਤਾ ਵਾਲੀ ਹੈ, ਮੈਂ ਤਾਂ ਸੁਚਮਤਾ ਦੇ ਨਾਲ ਭੋਜਨ ਬਣਾ ਕੇ ਆਪਣੇ ਹੱਥੀ ਫਿਰ ਛਕਣ ਵਾਲਾ, ਤੇ ਇੱਥੇ ਤਾਂ ਮੇਰੀ ਉਹ ਕਿਰਿਆ ਹੋਣੀ ਨਹੀਂ, ਇੱਥੇ ਮੈਂ ਜਦੋਂ ਮੈਂ ਲੰਗਰ ਛਕਾਂਗਾ ਪ੍ਰਸ਼ਾਦਾ ਮੈਨੂੰ ਛਕਣਾ ਪੈਣਾ ਉੱਥੇ ਜਾ ਕੇ, ਇੱਥੇ ਕਿਹੜਾ ਸੁਚਮਤਾ ਨਾਲ ਪ੍ਰਸ਼ਾਦਾ ਜਿਹੜਾ ਮੈਂ ਛਕਾਂਗਾ, ਤੇ ਮੈਨੂੰ ਇਸ ਪ੍ਰਕਾਰ ਨਾਲ ਆਪਣੀ ਕਿਰਿਆ ਤੋੜ ਕੇ ਆਪਣਾ ਨੇਮ ਤੋੜ ਕੇ ਇਸ ਪ੍ਰਕਾਰ ਨਾਲ ਮੈਂ ਸੋਚ ਤੋਂ ਬਿਨਾਂ ਗੁਰੂ ਦੇ ਕੀ ਦਰਸ਼ਨ ਕਰਾਂਗਾ, ਜੇ ਮੇਰੀ ਸੋਚ ਹੀ ਨਾ ਰਹੀ ਤੇ ਮੈਨੂੰ ਦਰਸ਼ਨਾਂ ਦਾ ਕੀ ਫਲ ਪ੍ਰਾਪਤ ਹੋਣਾ।
ਜਿਤ ਵਕਤ ਰਹੋ ਚਿੰਤ ਚਿਤ ਖਰਿਓ ਬਹੁਤ ਦੇਰ ਮੈਂ ਨਿਸ਼ਚੈ ਕਰਿਓ।
ਸਾਰੀਆਂ ਚਿਤਵਨੀਆਂ ਮਾਈ ਦਾਸ ਵੈਸ਼ਨੋ ਦੇ ਮਨ ਚ ਚੱਲੀ ਜਾਂਦੀਆਂ ਨੇ ਵੀ ਹੁਣ ਕਰਾਂ ਕੀ, ਜੇ ਪ੍ਰਸ਼ਾਦਾ ਛਕ ਕੇ ਜਾਣਾ ਤੇ ਮੇਰਾ ਨੇਮ ਨਹੀਂ ਰਹਿੰਦਾ, ਮੇਰਾ ਨੇਮ ਟੁੱਟਦਾ, ਮੇਰੀ ਨੇਮ ਮੇਰੀ ਮੈਂ ਸੁਚਮਤਾ ਸਹਿਤ ਕਿਰਿਆ ਕਰਕੇ ਫਿਰ ਪ੍ਰਸ਼ਾਦਾ ਛਕਣਾ, ਮੇਰੀ ਕਿਰਿਆ ਟੁੱਟ ਜਾਏਗੀ, ਮੇਰਾ ਨੇਮ ਟੁੱਟ ਜਾਏਗਾ। ਏਦਾਂ ਮਾਈ ਦਾਸ ਵੈਸ਼ਨੂ ਕਾਫੀ ਦੇਰ ਤੱਕ ਖਲੋਤਾ, ਆਪਣੇ ਮਨ ਚ ਸੋਚੀ ਜਾ ਰਿਹਾ, ਚਿੰਤਾ ਕਰ ਰਿਹਾ, ਪਰ ਕੋਈ ਨਿਸ਼ਚਾ ਨਹੀਂ ਹੋ ਰਿਹਾ।
ਬਿਨਾ ਅਚੇਨੇ ਦਰਸ਼ਨ ਦੇਤ ਜੇ ਅਚਲਿਓ ਧਰਮ ਬਿਗਰੇਤ।
ਸੋਚਦਾ ਹੈ ਵੀ ਜੇ ਪ੍ਰਸ਼ਾਦਾ ਨਾ ਛਕਿਆ ਤੇ ਗੁਰੂ ਜੀ ਨੇ ਦਰਸ਼ਨ ਨਹੀਂ ਦੇਣੇ, ਉਹਨਾਂ ਦਾ ਵੀ ਇਹ ਨਿਤਨੇਮ, ਉਹਨਾਂ ਨੇ ਮਰਿਆਦਾ ਬਣਾਈ ਹੋਈ ਹੈ। ਜੇ ਮੈਂ ਪ੍ਰਸ਼ਾਦਾ ਨਹੀਂ ਛਕਦਾ ਤੇ ਉਹਨਾਂ ਦੇ ਦਰਸ਼ਨ ਨਹੀਂ ਹੋਣੇ, ਤੇ ਜੇ ਮੈਂ ਲੰਗਰ ਚ ਬਹਿ ਕੇ ਪ੍ਰਸ਼ਾਦਾ ਛਕਦਾ ਤੇ ਮੇਰਾ ਧਰਮ ਭ੍ਰਸ਼ਟ ਹੁੰਦਾ, ਜਿਹੜਾ ਮੇਰਾ ਧਰਮ ਹੈ ਉਹ ਧਰਮ ਟੁੱਟਦਾ ਹੈ।
ਯਾ ਤੇ ਨਾਹਿਨ ਦਰਸ਼ਨ ਕਰੋ ਸੰਯਮ ਸਹਿਤ ਅਚੋਂ ਪ੍ਰਣ ਧਰਿਓ।
ਇਹਨੇ ਸੋਚਿਆ ਵੀ ਮੈਂ ਇਹਦੇ ਨਾਲੋਂ ਚੰਗਾ ਵੀ ਗੁਰੂ ਦੇ ਦਰਸ਼ਨ ਨਾ ਹੀ ਕਰਾਂ ਤੇ ਚੰਗਾ, ਮੇਰੀ ਜਦੋਂ ਨਿਤਨੇਮ ਹੀ ਨਾ ਰਹੇਗਾ, ਮੇਰੀ ਸੁਚਤਾ ਹੀ ਖਤਮ ਹੋ ਜਾਏ, ਭੰਗ ਹੋ ਜਾਏ, ਤੇ ਇਹਦੇ ਨਾਲੋਂ ਚੰਗਾ ਵੀ ਮੈਂ ਗੁਰੂ ਦੇ ਦਰਸ਼ਨ ਹੀ ਨਾ ਕਰਾਂ, ਉਹਨਾਂ ਦੇ ਦਰਸ਼ਨ ਕੀਤੇ ਬਿਨਾਂ ਹੀ ਇੱਥੋਂ ਵਾਪਸ ਤੁਰ ਜਾਵਾਂ।
ਬਿਨ ਦਰਸ਼ਨ ਤਬ ਫਿਰ ਕਰ ਗਏ ਜਿਸ ਦਿਨ ਮਨ ਮੋਹ ਸੰਸੈ ਭਇਓ।
ਇਹ ਸੋਚ ਕੇ ਨਾ ਮਾਈ ਦਾਸ ਵੀ ਮੈਂ ਦਰਸ਼ਨ ਕਰਦਾ ਹੀ ਨਹੀਂ, ਜੇ ਮੇਰਾ ਧਰਮ ਹੀ ਭ੍ਰਸ਼ਟ ਹੁੰਦਾ ਉਹਨਾਂ ਦੇ ਦਰਸ਼ਨ ਕਰਕੇ, ਤੇ ਮੈਂ ਸੰਜਮ ਤੋਂ ਬਿਨਾਂ ਆਪਣਾ ਪ੍ਰਣ ਕਿਵੇਂ ਤੋੜ ਲਵਾਂ। ਮੇਰਾ ਤਾਂ ਪ੍ਰਣ ਕੀਤਾ ਹੋਇਆ ਵੀ ਮੈਂ ਪ੍ਰਸ਼ਾਦਾ ਜਿਹੜਾ ਉਹ ਸੁਚਮਤਾ ਨਾਲ ਛਕਣਾ, ਏਦਾਂ ਤਾਂ ਨਹੀਂ ਮੈਂ ਛਕ ਸਕਦਾ ਜਿਵੇਂ ਇੱਥੇ ਛਕਦੇ ਨੇ, ਤੇ ਮੈਂ ਉਹਨਾਂ ਦੇ ਦਰਸ਼ਨ ਹੀ ਨਹੀਂ ਕਰਦਾ। ਇਹ ਸੋਚ ਕੇ ਮਾਈ ਦਾਸ ਉਥੋਂ ਦਰਵਾਜ਼ੇ ਤੋਂ ਹੀ ਵਾਪਸ ਮੁੜ ਗਿਆ। ਕਰਮ ਗਤੀ ਜਦੋਂ ਕਰਮ ਹੋਣੇ ਨੇ, ਕਰਮਾਂ ਵਿਚ ਭਾਗਾਂ ਚ ਦਰਸ਼ਨ ਹੋਣੇ ਨੇ, ਉਦੋਂ ਹੀ ਹੋਣੇ ਨੇ ਨਾ, ਨਹੀਂ ਤਾਂ ਬਹੁਤਿਆਂ ਦੇ ਕਰਮ ਐਸੇ ਨੇ ਜਿਹੜੇ ਦਰਵਾਜ਼ੇ ਗੁਰੂ ਘਰ ਦੇ ਦਰਵਾਜ਼ੇ ਕੋਲੋਂ ਹੀ ਲੰਘੀ ਜਾਂਦੇ, ਉਹਨਾਂ ਨੂੰ ਦਰਸ਼ਨ ਹੀ ਨਹੀਂ ਹੁੰਦੇ ਅੰਦਰ ਆ ਕੇ ਸਤਿਗੁਰਾਂ ਦੇ। ਮਾਈ ਦਾਸ ਵੀ ਉਹਨਾਂ ਵਿਚੋਂ, ਕਹਿੰਦਾ ਮੈਂ ਦਰਸ਼ਨ ਹੀ ਨਹੀਂ ਕਰਦਾ। ਇਹ ਸੋਚ ਕੇ ਮਾਈ ਦਾਸ ਮਹਾਰਾਜ ਜੀ ਦੇ ਦਰਵਾਜ਼ੇ ਤੋਂ ਹੀ ਵਾਪਸ ਪਿੱਛੇ ਨੂੰ ਮੁੜ ਪਿਆ।
ਜਿਸ ਦਿਨ ਮਨ ਮਾ ਸੰਸੈ ਭਇਓ ਨਰ ਮਹਾਤਮਾ ਅਜ਼ਮਤ ਭਰੇ ਕਿਨਕੋ ਦਰਸ਼ਨ ਮੈਂ ਨਾ ਕਰੇ।
ਮਾਈ ਦਾਸ ਵਾਪਸ ਚੱਲ ਕੇ ਆਪਣੇ ਘਰ ਆ ਗਿਆ, ਤੇ ਮਨ ਦੇ ਵਿਚ ਉਹਦੇ ਸੰਸਾ ਖੜਕੀ ਜਾਵੇ ਕਿ ਗੁਰੂ ਅਮਰਦਾਸ ਸਾਹਿਬ ਜੀ ਦੀ ਬੜੀ ਮਹਿਮਾ ਹੈ, ਉਹ ਬੜੇ ਵੱਡੇ ਮਹਾਤਮਾ ਨੇ, ਉਹਨਾਂ ਦੇ ਕੋਲ ਰਿੱਧੀਆਂ ਸਿੱਧੀਆਂ ਦੀਆਂ ਦਾਤਾਂ ਨੇ, ਕਰਾਮਾਤਾਂ ਨੇ ਉਹਨਾਂ ਦੇ ਕੋਲ, ਤੇ ਮੇਰੇ ਕਿਹੋ ਜਿਹੇ ਮੰਦ ਭਾਗ ਨੇ ਵੀ ਮੈਂ ਉਹਨਾਂ ਦੇ ਦਰਸ਼ਨ ਨਹੀਂ ਕਰ ਸਕਿਆ। ਘਰ ਆਇਆ ਨਾ ਜਦੋਂ ਵਾਪਸ, ਤੇ ਘਰ ਆ ਕੇ ਆਪਣੇ ਮਨ ਚ ਸੋਚੀ ਜਾਂਦਾ ਵੀ ਮੈਂ ਉਹਨਾਂ ਨੂੰ ਮਿਲ ਕੇ ਨਹੀਂ ਆਇਆ, ਉਹ ਤਾਂ ਬੜੇ ਸਿੱਧ ਪੁਰਸ਼ ਨੇ।
ਲੋਕ ਸੈਂਕੜੇ ਕਰੇ ਨਿਹਾਲ ਪਏ ਸਿੱਧ ਮਿਲਕੇ ਤਿੰਨ ਨਾਲ।
ਉਹਨਾਂ ਨੇ ਤਾਂ ਸੈਂਕੜੇ ਲੋਕਾਂ ਨੂੰ ਨਿਹਾਲ ਕਰ ਦਿੱਤਾ, ਗੁਰੂ ਅਮਰਦਾਸ ਜੀ ਨੇ ਸੈਂਕੜੇ ਲੋਕ ਜਿਹੜੇ ਉਹਨਾਂ ਨੂੰ ਮਿਲੇ ਉਹਨਾਂ ਨੇ ਨਿਹਾਲ ਕਰ ਦਿੱਤਾ। ਬਹੁਤ ਸਾਰੇ ਲੋਕ ਉਹਨਾਂ ਨੂੰ ਮਿਲ ਕੇ ਸਿੱਧ ਪੁਰਸ਼ ਬਣ ਗਏ ਨੇ। ਏਡੀਆਂ ਵੱਡੀਆਂ ਬਰਕਤਾਂ ਦੇ ਦਾਤੇ ਨੇ ਗੁਰੂ ਅਮਰਦਾਸ ਜੀ।
ਜਿਸ ਕੋ ਕਰਮ ਤੇ ਨੇ ਮੁਝ ਕੋ ਪ੍ਰੇਰਾ ਜਿਸ ਤੇ ਮਹਾਂਪੁਰਖ ਨੇ ਏਰਾ।
ਪਤਾ ਨੀ ਮੇਰਾ ਕਿਹੜਾ ਖੋਟਾ ਕਰਮ ਮੇਰੇ ਅੱਗੇ ਆ ਗਿਆ ਕਿ ਜਿਹੜੇ ਮਾੜੇ ਤੇ ਖੋਟੇ ਕਰਮ ਨੇ ਮੈਨੂੰ ਪ੍ਰੇਰਿਆ ਵੀ ਉਹਨਾਂ ਦੇ ਦਰਵਾਜ਼ੇ ਤੋਂ ਮੈਂ ਵਾਪਸ ਮੁੜ ਕੇ ਆ ਗਿਆ ਤੇ ਉਹਨਾਂ ਦੇ ਦਰਸ਼ਨ ਨਹੀਂ ਕਰ ਸਕਿਆ। ਪਤਾ ਨੀ ਮੇਰਾ ਕਿਹੜਾ ਖੋਟਾ ਕਰਮ ਸੀ ਜਿਹੜਾ ਮੇਰੇ ਅੱਗੇ ਆਇਆ ਤੇ ਮੈਨੂੰ ਉਹਨੇ ਪ੍ਰੇਰਿਆ ਤੇ ਮੈਂ ਉਹਨਾਂ ਦੇ ਦਰਸ਼ਨ ਨਹੀਂ ਕਰ ਸਕਿਆ, ਉਹਨਾਂ ਦੇ ਘਰ ਜਾ ਕੇ ਵੀ ਉਥੋਂ ਵਾਪਸ ਮੁੜ ਆਇਆ ਹਾਂ।
ਭਇਓ ਉਦਾਸ ਨਾ ਠਹਿਰੇ ਉਥਾਨ ਚਲੋ ਦੁਆਰਕਾ ਮਨ ਅਸਥਾਨ।
ਉਸ ਵੇਲੇ ਮਾਈ ਦਾਸ ਵੈਸ਼ਨੋ ਦਾ ਮਨ ਰੁਕਿਆ ਨੀ, ਮਨ ਦੇ ਵਿਚ ਬੜੀ ਚਿੰਤਾ, ਸੋਚੀ ਜਾਵੇ ਵੀ ਪਤਾ ਨੀ ਕਿਹੋ ਜਿਹੇ ਕਰਮ ਨੇ ਮੈਨੂੰ ਉਹਨਾਂ ਦੇ ਦਰਸ਼ਨ ਨਹੀਂ ਹੋਏ, ਏਡੇ ਵੱਡੇ ਮਹਾਂਪੁਰਖ। ਫਿਕਰ ਲੱਗ ਗਿਆ ਮਨ ਚ, ਫਿਰ ਸੋਚਿਆ ਵੀ ਚਲੋ ਜੇ ਮਨ ਨੂੰ ਟਿਕਾਉਣਾ ਤੇ ਮਥੁਰਾ ਜਾ ਕੇ ਉਥੇ ਭਗਵਾਨ ਜੀ ਦੇ ਨਗਰ ਚ ਉਹਨਾਂ ਦੇ ਦਰਸ਼ਨ ਕਰ ਲਵਾਂ। ਗੁਰੂ ਅਮਰਦਾਸ ਜੀ ਦੇ ਦਰਸ਼ਨ ਤਾਂ ਹੋਏ ਨਹੀਂ, ਤੇ ਮੈਂ ਮਥੁਰਾ ਜਾ ਕੇ ਭਗਵਾਨ ਜੀ ਦੀ ਨਗਰੀ ਵਿਚ ਉਹਨਾਂ ਦੇ ਜਾ ਕੇ ਦਰਸ਼ਨ ਕਰਾਵਾਂ।
ਪ੍ਰਾਸ ਚਿਤ ਤਵ ਉਤਰ ਹੈ ਮੇਰਾ ਚੱਲ ਦੁਆਰਕਾ ਹਰ ਲਿਓ ਹੀਰਾ।
ਦੁਆਰਕਾ ਜਾ ਕੇ ਭਗਵਾਨ ਜੀ ਦੇ ਦਰਸ਼ਨ ਕਰ ਲਵਾਂ, ਦੁਆਰਕਾ ਪੁਰੀ ਵਿਚ ਉਹਨਾਂ ਦੇ ਦੀਦਾਰ ਕਰ ਲਵਾਂ ਭਗਵਾਨ ਕ੍ਰਿਸ਼ਨ ਜੀ ਦੇ, ਤਾਂ ਹੀ ਮੇਰਾ ਪ੍ਰਾਸਚਿਤ ਹੋਣਾ, ਨਹੀਂ ਤਾਂ ਮੇਰੇ ਕੋਲੋਂ ਤਾਂ ਬੜਾ ਮਾੜਾ ਕਰਮ ਹੋਇਆ ਵੀ ਮੈਂ ਉਹਨਾਂ ਦੇ ਦਰਵਾਜ਼ੇ ਤੋਂ ਉਹਨਾਂ ਦੇ ਦਰਸ਼ਨ ਕੀਤੇ ਬਿਨਾਂ ਵਾਪਸ ਮੁੜ ਆਇਆ। ਇਹ ਬੜਾ ਖੋਟਾ ਕਰਮ ਮੇਰੇ ਕੋਲੋਂ ਹੋਇਆ, ਇਹਦਾ ਪ੍ਰਾਸਚਿਤ ਤਾਂ ਹੀ ਹੋਣਾ ਕਿ ਮੈਂ ਦੁਆਰਕਾ ਜਾ ਕੇ ਭਗਵਾਨ ਕ੍ਰਿਸ਼ਨ ਜੀ ਦੇ ਦਰਸ਼ਨ ਕਰਾਂ, ਉਹਨਾਂ ਦੇ ਦਰਸ਼ਨ ਕਰਕੇ ਮੇਰਾ ਹੁਣ ਪ੍ਰਾਸਚਿਤ ਹੋਵੇਗਾ।
ਅਚਿਤ ਪ੍ਰੇਮ ਭਇਓ ਚੱਲ ਪਰਿਓ ਫਿਰਿਓ ਨਾ ਹਰ ਹਰ ਨਾਮ ਸੁਰ ਰਿਓ।
ਇਹ ਸੋਚ ਕੇ ਮਾਈ ਦਾਸ ਵੈਸ਼ਨੂੰ ਆਪਣੇ ਘਰੋਂ ਚੱਲ ਪਿਆ ਦੁਆਰਕਾਪੁਰੀ ਨੂੰ ਭਗਵਾਨ ਕ੍ਰਿਸ਼ਨ ਦੇ ਦਰਸ਼ਨ ਕਰਨ ਵਾਸਤੇ ਵੀ ਭਗਵਾਨ ਜੀ ਦਾ, ਕਿਉਂਕਿ ਇਹਨਾਂ ਦਾ ਇਹ ਨਿਸ਼ਚਾ ਹੈ ਕਿ ਭਗਵਾਨ ਜੀ ਦੁਆਰਕਾਪੁਰੀ ਚ ਰਹਿੰਦੇ ਨੇ, ਤੋ ਇਸ ਕਰਕੇ ਭਗਵਾਨ ਜੀ ਦੇ ਦਰਸ਼ਨਾਂ ਦੀ ਇੱਛਾ ਰੱਖ ਕੇ ਵੀ ਦੁਆਰਕਾ ਦੇ ਦਰਸ਼ਨ ਕਰਾਂਗਾ ਯਾਤਰਾ ਕਰਕੇ, ਮੇਰਾ ਇਹ ਪ੍ਰਾਸਚਿਤ ਵੀ ਹੋ ਜਾਏਗਾ ਜਿਹੜਾ ਮੇਰੇ ਕੋਲੋਂ ਇੱਕ ਕਰਮ ਹੋਇਆ। ਇਹ ਇੱਛਾ ਰੱਖ ਕੇ ਆਪਣੇ ਮਨ ਚ ਅੱਤ ਦਾ ਪ੍ਰੇਮ ਧਾਰ ਕੇ ਹਰ ਹਰ ਕਰਦੇ ਆ। ਭਗਵਾਨ ਕ੍ਰਿਸ਼ਨ ਦਾ ਇੱਕ ਨਾਂ ਹਰ ਵੀ ਹੈ, ਹਰ ਹਰ ਦਾ ਜਾਪ ਜਪਦਿਆਂ ਹੋਇਆ ਹਰੇ ਕ੍ਰਿਸ਼ਨ ਕਹਿੰਦਿਆਂ ਕਹਿੰਦਿਆਂ ਮਾਈ ਦਾਸ ਵੈਸ਼ਨੋ ਆਪਣੇ ਘਰ ਤੋਂ ਦੁਆਰਕਾਪੁਰੀ ਨੂੰ ਚੱਲ ਪਿਆ।
ਇੱਛਾ ਪਰ ਨਹੀਂ ਮਨ ਲਿਆ ਵੈ ਕਰਤ ਭਗਤ ਦਰਸ਼ਨ ਦਿਖਰਾਵੈ।
ਆਪਣੇ ਮਨ ਚ ਹੋਰ ਕਦੇ ਕੋਈ ਇੱਛਾ ਆਵਣ ਹੀ ਨਹੀਂ ਦਿੰਦੇ ਮਾਈ ਦਾਸ ਜੀ। ਇਨ੍ਹਾਂ ਦੇ ਮਨ ਵਿਚ ਇਕੋ ਕਾਂਖਾ ਲੱਗੀ ਹੋਈ ਹੈ ਕਿ ਸਿਰਫ ਹਰੀ ਦੇ ਭਗਵਾਨ ਦੇ ਦਰਸ਼ਨ ਹੋ ਜਾਣ, ਭਗਵਾਨ ਜੀ ਦੇ ਦੀਦਾਰ ਹੋ ਜਾਣ, ਭਗਵਾਨ ਕ੍ਰਿਸ਼ਨ ਜੀ ਦੀ ਮੈਨੂੰ ਮੂਰਤ ਦਿਸ ਪਵੇ। ਇਹੀ ਇਕ ਕਾਂਖਾ ਹੈ ਮਨ ਵਿਚ, ਹੋਰ ਕੋਈ ਕਾਮਨਾ ਹੋਰ ਕੋਈ ਇੱਛਾ ਆਪਣੇ ਮਨ ਚ ਨਹੀਂ ਰੱਖੀ ਹੋਈ।
ਜਾਏ ਕ੍ਰਿਸ਼ਨ ਕੋ ਹੇਰਨ ਕਰੋ ਪੁਰੀ ਦੁਆਰਕਾ ਮੈਂ ਹਿਤ ਧਰੋ।
ਮੈਂ ਦੁਆਰਕਾ ਪੁਰੀ ਵਿਚ ਜਾਵਾਂ ਤੇ ਉਥੇ ਮੈਨੂੰ ਭਗਵਾਨ ਜੀ ਦੇ ਪ੍ਰਤੱਖ ਦਰਸ਼ਨ ਹੋਣ। ਇਹ ਇੱਛਾ ਮਾਈ ਦਾਸ ਵੈਸ਼ਨੂ ਦੇ ਮਨ ਚ ਕਿ ਮੈਂ ਦੁਆਰਕਾ ਪੁਰੀ ਜਾਵਾਂ ਤੇ ਉਥੇ ਮੈਨੂੰ ਭਗਵਾਨ ਜੀ ਦੇ ਭਗਵਾਨ ਕ੍ਰਿਸ਼ਨ ਜੀ ਦੇ ਪ੍ਰਤੱਖ ਦਰਸ਼ਨ ਹੋ ਜਾਣ, ਕਿਉਂਕਿ ਗੁਰੂ ਅਮਰਦਾਸ ਜੀ ਦੇ ਦਰਸ਼ਨ ਤਾਂ ਮੈਂ ਕਰ ਨਹੀਂ ਸਕਿਆ, ਮੇਰੇ ਮਾੜੇ ਕਰਮ ਸੀ, ਮੈਂ ਉਥੋਂ ਮੁੜ ਆਇਆ ਵਾਪਸ। ਹੁਣ ਘੱਟੋ ਘੱਟ ਮੈਨੂੰ ਭਗਵਾਨ ਜੀ ਦੇ ਦਰਸ਼ਨ ਤਾਂ ਹੋ ਜਾਣ, ਭਗਵਾਨ ਕ੍ਰਿਸ਼ਨ ਜੀ ਦੇ ਜਿਨ੍ਹਾਂ ਦਾ ਮੈਂ ਭਗਤ ਹਾਂ, ਤੇ ਦੁਆਰਕਾਪੁਰੀ ਵਿਚ ਜਾ ਕੇ ਮੈਨੂੰ ਉਹਨਾਂ ਦੇ ਦਰਸ਼ਨ ਹੋ ਜਾਣ। ਇਹ ਇੱਛਾ ਆਪਣੇ ਮਨ ਚ ਰੱਖ ਕੇ ਤੁਰਿਆ ਹੋਇਆ।
ਭਾਇਓ ਪ੍ਰੇਮ ਕਰ ਅਤਮਸਤਾਨਾ ਜਿਨ ਪ੍ਰਤ ਕਰਤੇ ਜਤ ਪਿਆਨਾ।
ਭਗਵਾਨ ਜੀ ਦੇ ਪ੍ਰੇਮ ਦੇ ਵਿਚ ਇਹਦਾ ਮਨ ਜਿਹੜਾ ਮਸਤਾਨਾ ਹੋ ਗਿਆ, ਮਤ ਜਿਹੜੀ ਮਸਤ ਹੋ ਗਈ, ਇਹੋ ਜਿਹਾ ਮਸਤਾਨਾ ਹੋਇਆ ਵੀ ਦਿਨ ਰਾਤ ਤੁਰੀ ਜਾ ਰਿਹਾ, ਤੁਰੀ ਜਾ ਰਿਹਾ, ਰਸਤੇ ਵਿਚ ਕਿਤੇ ਰੁਕਦਾ ਵੀ ਨਹੀਂ ਕਿ ਮੈਂ ਦੁਆਰਕਾ ਜਾ ਕੇ ਰੁਕਣਾ, ਉੱਥੇ ਜਾ ਕੇ ਹੀ ਭਗਵਾਨ ਜੀ ਦੇ ਦਰਸ਼ਨ ਕਰਨੇ ਨੇ।
ਦਿਸ਼ਾ ਦੁਆਰਕਾ ਹੋਤੇ ਆਨੰਦਾ ਘਰੋਂ ਦਰਸ ਮੈਂ ਗਮਨ ਬਿਲੰਦਾ।
ਦੁਆਰਕਾ ਦਿਸ਼ਾ ਵਾਲੇ ਪਾਸੇ ਨੂੰ ਬੜੇ ਆਨੰਦ ਨਾਲ ਮਾਈ ਦਾਸ ਤੁਰਿਆ ਜਾਂਦਾ ਹੈ ਕਿ ਮੈਨੂੰ ਭਗਵਾਨ ਜੀ ਦੇ ਦਰਸ਼ਨ ਹੋਣਗੇ, ਉੱਥੇ ਜਾ ਕੇ ਮੈਂ ਉਹਨਾਂ ਦੇ ਦਰਸ਼ਨ ਕਰਾਂਗਾ।
ਨਿਕਟ ਦੁਆਰਕਾ ਪਹੁੰਚਿਓ ਜਾਏ ਕਾਦਸ਼ੀ ਮਗ ਮੈਂ ਆਏ।
ਚਲਦਿਆਂ ਚਲਦਿਆਂ ਮਾਈ ਦਾਸ ਵੈਸ਼ਨੋ ਦੁਆਰਕਾ ਨਗਰੀ ਦੇ ਬਿਲਕੁਲ ਨੇੜੇ ਆ ਗਿਆ। ਜਦੋਂ ਦੁਆਰਕਾ ਨਗਰੀ ਦੇ ਨੇੜੇ ਆਇਆ ਤੇ ਉਦੋਂ ਰਸਤੇ ਚ ਇਕਾਦਸ਼ੀ ਦਾ ਦਿਨ ਆ ਗਿਆ। ਹੁਣ ਜਿਹੜੇ ਕ੍ਰਿਸ਼ਨ ਭਗਤ ਹੁੰਦੇ ਨੇ ਵੈਸ਼ਨਵ, ਉਹ ਇਕਾਦਸ਼ੀ ਦਾ ਵਰਤ ਰੱਖਦੇ ਨੇ। ਜਦੋਂ ਇਕਾਦਸ਼ੀ ਦਾ ਦਿਨ ਹੁੰਦਾ ਹੈ ਤੇ ਫਿਰ ਉਹ ਇਕਾਦਸ਼ੀ ਵਾਲੇ ਦਿਨ ਵਰਤ ਰੱਖਦੇ ਨੇ। ਮਾਈ ਦਾਸ ਵੀ ਕ੍ਰਿਸ਼ਨ ਭਗਤ ਸੀ ਫਿਰ ਵੈਸ਼ਨਵ ਹੈ, ਤੇ ਰਸਤੇ ਵਿਚ ਇਕਾਦਸ਼ੀ ਦਾ ਜਦੋਂ ਦਿਨ ਆਇਆ,
ਬਨ ਦੀਰਗ ਦਾਰਨ ਦਿਸ ਥਾਨਾ ਜੈ ਸਮੀਪ ਨਰ ਦਿਖੈ ਨਾ ਆਨਾ।
ਇਕਾਦਸ਼ੀ ਦਾ ਵਰਤ ਆ ਗਿਆ, ਕਹਿੰਦੇ ਜੰਗਲ ਬੜਾ ਦੀਰਗ ਹੈ ਜਿੱਥੇ ਪਹੁੰਚਿਆ ਹੈ ਬਾਈ ਦਾਸ ਵੈਸ਼ਨੂ, ਬੜਾ ਵੱਡਾ ਜੰਗਲ ਹੈ। ਹਾਲੇ ਦੁਆਰਕਾ ਨਗਰੀ ਨੇੜੇ ਹੈ ਪਰ ਦੂਰ ਹੈ, ਪਰ ਦੂਰ ਕਰਕੇ ਜੰਗਲ ਹੈ ਤੇ ਬਹੁਤ ਦੀਰਘ ਜੰਗਲ ਹੈ ਜਿੱਥੇ ਬੰਦਾ ਵੀ ਕੋਈ ਨਜ਼ਰ ਨਹੀਂ ਆਉਂਦਾ, ਦੀਰਘ ਜੰਗਲ ਹੈ, ਸੰਘਣਾ ਜੰਗਲ ਹੈ, ਤੇ ਇਸ ਜੰਗਲ ਦੇ ਵਿਚ ਕੋਈ ਵਿਅਕਤੀ, ਕੋਈ ਬੰਦਾ, ਕੋਈ ਬੰਦੇ ਦੀ ਜਾਤ ਨਜ਼ਰ ਨਹੀਂ ਆਉਂਦੀ।
ਕਟਾ ਬੜੀ ਕਿਸ ਦਿਨ ਉਮੜਾਏ ਵਾਯੂ ਬਈ ਬਹੁਤ ਬਲ ਪਾਏ।
ਮਾਈ ਦਾਸ ਨੇ ਵਰਤ ਰੱਖ ਲਿਆ ਇਕਾਦਸ਼ੀ ਦਾ ਜੰਗਲ ਵਿਚ, ਤੇ ਇਕਾਦਸ਼ੀ ਦਾ ਵਰਤ ਰੱਖ ਲਿਆ ਤੇ ਉਧਰੋਂ ਪਰਮੇਸ਼ਰ ਵੱਲੋਂ ਆਕਾਸ਼ ਵਿਚ ਕਾਲੇ ਰੰਗ ਦੀਆਂ ਘਟਾਵਾਂ ਉਮੜ ਕੇ ਆ ਗਈਆਂ। ਬਾਰਿਸ਼ ਪੈਣ ਲੱਗ ਪਈ, ਮੀਂਹ ਪੈਣ ਲੱਗਾ, ਬੜੇ ਜ਼ੋਰ ਦਾ ਛੜਾਟੇ ਦਾ ਮੀਂਹ ਪੈਣ ਲੱਗਾ।
ਵਾਯੂ ਬਹੀ ਬਹੁਤ ਬਲ ਪਾਏ,
ਬਹੁਤ ਤੇਜ਼ੀ ਨਾਲ ਹਵਾ ਚੱਲਣ ਲੱਗੀ, ਬੜੀ ਤੇਜ਼ੀ ਨਾਲ ਝੱਖੜ ਚੱਲਣ ਲੱਗਾ।
ਸਾਮਨ ਦਮਕਤ ਕਰਕਤ ਭਾਰੇ ਕਾਰੀ ਕਟਾ ਬਰਕਤੀ ਮਾਰੇ।
ਆਕਾਸ਼ ਵਿਚ ਬਿਜਲੀ ਚਮਕਦੀ ਹੈ, ਜੰਗਲ ਦਾ ਇਲਾਕਾ, ਕੱਲਾ ਮਾਈ ਦਾਸ, ਕੋਈ ਬੰਦਾ ਹੋਰ ਨੀ ਨੇੜੇ ਤੇੜੇ ਦਿਸਦਾ, ਤੇ ਕਾਲੇ ਰੰਗ ਦੇ ਬੱਦਲ ਆਕਾਸ਼ ਵਿਚ ਛਾਏ ਹੋਏ, ਵਿਚ ਦਾਮਨ ਬਿਜਲੀ ਚਮਕਦੀ ਹੈ ਔਰ ਮੀਂਹ ਦੀਆਂ ਬੂੰਦਾਂ ਜਿਹੜੀਆਂ ਨੇ ਉਹ ਵੀ ਤੇਜ਼ੀ ਨਾਲ ਪੈ ਰਹੀਆਂ, ਜ਼ਮੀਨ ਤੇ ਵਰਖਾ ਹੋਣ ਲੱਗੀ ਹੈ।
ਇਸ ਬਨ ਮੈਂ ਬ੍ਰਤ ਰਾਖਨ ਕਰੈ ਚਲਿਓ ਜਾਤ ਵਿਆਕੁਲਤਾ ਧਰੈ।
ਮਾਈ ਦਾਸ ਨੇ ਉਸੇ ਜੰਗਲ ਵਿਚ ਖਲੋਤੇ ਨੇ ਇਕਾਦਸ਼ੀ ਦਾ ਵਰਤ ਰੱਖਿਆ, ਤੇ ਇਕਾਦਸ਼ੀ ਦੇ ਵਰਤ ਕਿਉਂਕਿ ਪੈਂਡਾ ਸੀ ਰਸਤੇ ਦਾ, ਇਕਾਦਸ਼ੀ ਦਾ ਵਰਤ ਇਸੇ ਜੰਗਲ ਵਿਚ ਰੱਖਿਆ ਤੇ ਵਿਆਕੁਲ ਬੜਾ ਕਿਉਂਕਿ ਮੀਂਹ ਪੈ ਰਿਹਾ, ਉਧਰੋਂ ਘਟਾ ਉਮੜੀ ਹੋਈ ਹੈ, ਤੇਜ਼ੀ ਨਾਲ ਝੱਖੜ ਚੱਲ ਰਿਹਾ, ਹਵਾ ਚੱਲ ਰਹੀ, ਹਨੇਰੀ ਚੱਲ ਰਹੀ, ਤੇ ਬੜਾ ਵਿਆਕੁਲ ਹੋਇਆ ਮਾਈ ਦਾਸ, ਇਹਨੂੰ ਤੁਰਨਾ ਵੀ ਔਖਾ ਹੋ ਰਿਹਾ।
ਮੈਂ ਫਲਹਾਰ ਹੱਥ ਕਿਤ ਆਵਾ ਨਿਰਜਾਹੀ ਹੱਥ ਕੀ ਨਰਾਵਾ।
ਫਲ ਤੋੜਨ ਵਾਸਤੇ ਜਿਹੜਾ ਵਰਤ ਰੱਖਿਆ ਹੋਇਆ, ਵਰਤ ਤੋੜਨ ਵਾਸਤੇ ਫਲ ਚਾਹੀਦੇ ਸੀ, ਫਲ ਅਹਾਰੇ ਕਰ ਸਕਦਾ ਸੀ, ਪਰ ਜੰਗਲ ਵਿਚ ਇਹੋ ਜਿਹਾ ਬੀਆ ਬਾਨ ਸੰਘਣਾ ਜੰਗਲ ਵੀ ਕਿਤੋਂ ਇਹਨੂੰ ਫਲ ਵੀ ਨਹੀਂ ਮਿਲਿਆ, ਫਲ ਵੀ ਕੋਈ ਪ੍ਰਾਪਤ ਨਹੀਂ ਹੋਇਆ ਕਿ ਜਿਹੜਾ ਫਲ ਖਾ ਕੇ ਆਪਣਾ ਵਰਤ ਤੋੜ ਸਕੇ।
ਭਇਓ ਸੀਤ ਵਰਖਾ ਤੇ ਕੰਪਤ ਨਿਰਤ ਨਮਾਨਵ ਕੋ ਬਜ ਜੰਪਤ।
ਫਲ ਆਹਾਰ ਨਹੀਂ ਮਿਲਿਆ, ਸਾਰੇ ਦਿਨ ਦਾ ਭੁੱਖਾ ਮਾਈ ਦਾਸ, ਤੇ ਦੂਜਾ ਉਧਰੋਂ ਹਨੇਰੀ ਚੱਲ ਰਹੀ, ਇੱਕ ਝੱਖੜ ਚੱਲ ਰਿਹਾ, ਮੀਂਹ ਪੈ ਰਿਹਾ, ਤੇ ਸਰੀਰ ਸਾਰਾ ਭਿੱਜਿਆ ਹੋਇਆ, ਵਸਤਰ ਭਿੱਜੇ ਹੋਏ, ਤੇ ਸਰੀਰ ਇਹਦਾ ਕੰਬ ਰਿਹਾ, ਤੇ ਕੰਬ ਰਿਹਾ ਇੱਕ ਦੂਜਾ ਰੋਟੀ ਨੀ ਪ੍ਰਸ਼ਾਦਾ ਸਾਰਾ ਦਿਨ ਹੋ ਗਿਆ ਨਹੀਂ ਛਕਿਆ, ਵਰਤ ਜੋ ਰੱਖਿਆ ਸੀ ਤੇ ਪ੍ਰਸ਼ਾਦਾ ਕਿਤੇ ਮਿਲਿਆ ਵੀ ਨੀ ਰਸਤੇ ਵਿਚ, ਤੇ ਦੂਜਾ ਵਰਤ ਰੱਖਿਆ ਹੋਇਆ, ਤੇ ਫਲ ਵੀ ਨੀ ਮਿਲ ਰਹੇ ਵਰਤ ਤੋੜਨ ਵਾਸਤੇ, ਕੁਝ ਵੀ ਵਰਤ ਨੂੰ ਤੋੜ ਸਕੇ, ਤੇ ਬਹੁਤ ਜ਼ਿਆਦਾ ਇਹਦਾ ਸਰੀਰ ਠੰਡ ਦੇ ਨਾਲ ਸਰਦੀ ਦੇ ਨਾਲ ਕੰਬ ਰਿਹਾ।
ਇੱਥੇ ਉੱਤ ਖੋਜਤ ਹਾਰ ਪਰਿਓ ਛਾਨ ਨਾ ਪਾਇਓ ਨਹੀਂ ਤਿਰਿਓ।
ਇਧਰ ਉਧਰ ਵੇਖਦਾ ਵੀ ਕੋਈ ਜਗ੍ਹਾ ਮਿਲੇ ਤੇ ਜਿੱਥੇ ਲੁਕ ਕੇ ਮੈਂ ਬੱਦਲ ਤੋਂ ਆਪਣਾ ਆਪ ਬਚਾ ਸਕਾਂ। ਭੇਜ ਰਿਹਾ ਸੀ ਬਾਰਿਸ਼ ਵਿਚ ਕਿ ਮੈਂ ਇੱਕ ਪਾਸੇ ਹੋ ਕੇ ਖਲੋਵਾਂ, ਸੱਜੇ ਕਦੇ ਖੱਬੇ ਵੇਖਦਾ ਕਿ ਜਿੱਥੇ ਜਾ ਕੇ ਸਿਰ ਲੁਕਾ ਕੇ ਵਰਖਾ ਤੋਂ ਬਚ ਸਕੇ, ਪਰ ਕੋਈ ਜਗ੍ਹਾ ਨਜ਼ਰ ਨਹੀਂ ਆਉਂਦੀ ਜਿੱਥੇ ਬਾਰਿਸ਼ ਤੋਂ ਬਚ ਸਕੇ।
ਹੁਣ ਬਿਆਕੁਲ ਵਰਖਾ ਤੇ ਭਇਓ ਛੁਦਾ ਬੋਤ ਫਲ ਹਾਰ ਨਾ ਪਇਓ।
ਬੜਾ ਬਿਆਕੁਲ ਹੋਇਆ, ਮੀਂਹ ਇੰਨਾ ਜ਼ਿਆਦਾ ਲੱਗਾ ਹੋਇਆ ਵੀ ਮੀਂਹ ਕਰਕੇ ਸਰੀਰ ਕੰਬਦਾ, ਸਰੀਰ ਭਿੱਜਿਆ ਹੋਇਆ ਤੇ ਕੰਬ ਰਿਹਾ। ਦੂਜੀ ਭੁੱਖ ਲੱਗੀ ਹੋਈ ਹੈ ਤੇ ਕੋਈ ਫਲ ਨਹੀਂ ਮਿਲਦਾ ਵੀ ਵਰਤ ਤੋੜ ਲਵੇ, ਕਿਉਂਕਿ ਗੁਰੂ ਘਰ ਚੋਂ ਪ੍ਰਸ਼ਾਦਾ ਛੱਡ ਕੇ ਜੋ ਆਇਆ ਸੀ, ਇੱਥੇ ਹੁਣ ਦਸ਼ਾ ਬਣ ਗਈ ਵੀ ਕਿੱਥੋਂ ਮਿਲੇ ਪ੍ਰਸ਼ਾਦਾ, ਭੋਜਨ ਕਿੱਥੋਂ ਮਿਲੇ, ਫਲ ਵੀ ਪ੍ਰਾਪਤ ਨਹੀਂ ਹੋ ਰਿਹਾ ਜਿਹਦੇ ਨਾਲ ਆਪਣਾ ਵਰਤ ਤੋੜ ਸਕਦਾ।
ਸਗਨ ਤਿਮਰ ਹੋਈ ਜਬ ਜਾਮਨੀ ਥੋਰ ਨਾ ਪ੍ਰਾਪਤ ਭਾਵਿਸ ਰਾਮ ਨਾ।
ਇੱਥੋਂ ਤੱਕ ਵੀ ਰਾਤ ਪੈ ਗਈ, ਬੜੀ ਸੰਘਣੀ ਹਨੇਰੀ ਰਾਤ, ਉਧਰੋਂ ਬੱਦਲ ਵੀ ਲੱਗਾ ਹੋਇਆ ਤੇ ਬਿਜਲੀ ਚਮਕਦੀ ਹਨੇਰੀ ਰਾਤ ਪੈ ਗਈ। ਵਰਤ ਤੋੜਨ ਵਾਸਤੇ ਨੂੰ ਕਿਤੋਂ ਕੋਈ ਫਲ ਨਹੀਂ ਮਿਲਿਆ, ਕੋਈ ਵਸਤੂ ਨਹੀਂ ਮਿਲੀ ਜਿਹਨੂੰ ਖਾ ਕੇ ਇਹ ਆਪਣਾ ਵਰਤ ਤੋੜ ਸਕਦਾ। ਇਕਾਦਸ਼ੀ ਦਾ ਵਰਤ ਲੰਘ ਗਿਆ ਤੇ ਨਾ ਕੋਈ ਜਗ੍ਹਾ ਮਿਲ ਰਹੀ ਹੈ ਵੀ ਜਿੱਥੇ ਜਾ ਕੇ ਆਰਾਮ ਕਰ ਸਕੇ। ਰਾਤ ਦਾ ਸਮਾਂ, ਰਾਤ ਵੀ ਕਾਫੀ ਹੋ ਚੁੱਕੀ ਹੈ।
ਜਲਬੇ ਤੇ ਕਥਲ ਸਿਰ ਹੋਵਾ ਖੋਕਰ ਸਹਿਤ ਬ੍ਰਿਚੀਕ ਜੋਵਾ।
ਚਲਦਿਆਂ ਚਲਦਿਆਂ ਇਹ ਇੱਕ ਜਗ੍ਹਾ ਤੇ ਆ ਕੇ ਖਲੋ ਗਿਆ, ਇਹਦੀ ਨਿਗਾਹ ਹਨੇਰਾ ਸੀ, ਇੱਕ ਦਰਖਤ ਤੇ ਪਈ ਤੇ ਦਰਖਤ ਦੇ ਵਿਚ ਖੋਲ ਬਣਿਆ ਹੋਇਆ, ਖਾਲੀ ਬੜਾ ਵੱਡਾ ਚੌੜਾ ਤਣਾ ਸੀ ਦਰਖਤ ਦਾ, ਉਹਦੇ ਵਿਚ ਖੋਲ ਬਣਿਆ ਹੋਇਆ, ਖੋਖਰ ਬਣਿਆ ਹੋਇਆ।
ਖਰੇ ਹੋਣ ਕੋ ਤਿਸ ਮੈਂ ਥਾਨ ਬੈਠਣ ਪੋਡਣ ਕੋ ਨੈ ਜਾਨ।
ਮਾਈ ਦਾਸ ਉਹ ਖੋਖਰ ਦੇ ਵਿਚ ਜਾ ਕੇ ਖਲੋ ਗਿਆ, ਸਿਰਫ ਖਲੋਣ ਦੀ ਜਗ੍ਹਾ ਸੀ ਉਹਦੇ ਵਿਚ ਜਿਹੜਾ ਦਰਖਤ ਦਾ, ਹੁਣ ਬਰਸਾਤ ਤੋਂ ਤਾਂ ਆਪਣਾ ਆਪ ਬਚਾਉਣਾ ਹੀ ਸੀ, ਦਰਖਤ ਦਾ ਜਿਹੜਾ ਉਹ ਖੋਖਰ ਹੈ ਖੋਲ ਹੈ ਉਹਦੇ ਵਿਚ ਜਾ ਕੇ ਖਲੋ ਗਿਆ, ਉਹਦੇ ਵਿਚ ਨਾ ਤਾਂ ਬਹਿ ਸਕਦਾ ਤੇ ਨਾ ਹੀ ਲੇਟ ਸਕਦਾ ਸੀ, ਖੋਖਰ ਸੀ ਸਿਰਫ ਖਲੋ ਸਕਦਾ ਸੀ, ਖਲੋਣ ਦੀ ਉਹਦੇ ਵਿਚ ਜਗ੍ਹਾ ਸੀ, ਉੱਥੇ ਜਾ ਕੇ ਖਲੋਤਾ ਹੈ।
ਜਿਸ ਮੈਂ ਪਰਵਿਸ਼ਿਓ ਠੰਡਾ ਭਇਓ ਸਿਮਰਨ ਕ੍ਰਿਸ਼ਨ ਕ੍ਰਿਸ਼ਨ ਮੁਖ ਲਇਓ।
ਉਹਦੇ ਵਿਚ ਖਲੋ ਗਿਆ ਖੋਖਰ ਦੇ ਵਿਚ ਤੇ ਖਲੋ ਕੇ ਭਗਵਾਨ ਜੀ ਦਾ ਜਾਪ ਜਪਣ ਲੱਗਾ, ਰਸਨਾ ਤੋਂ ਹਰੇ ਕ੍ਰਿਸ਼ਨ ਉਸੇ ਤਰ੍ਹਾਂ ਜਪ ਰਿਹਾ, ਉਹ ਨੀ ਛੱਡਿਆ, ਭਾਵੇਂ ਸਮੱਸਿਆ ਬੜੀ ਆਈ ਹੈ ਪਰ ਭਗਵਾਨ ਜੀ ਦਾ ਨਾਮ ਜਿਹੜਾ ਹੈ ਉਹ ਆਪਣੀ ਰਸਨਾ ਤੋਂ ਉਸ ਖੋਖਰ ਵਿਚ ਖਲੋਤਾ ਹੋਇਆ ਵੀ ਜਪ ਰਿਹਾ।
ਸਬਰੀ ਜਾਮਨੀ ਖਰੇ ਬਿਤਾਈ ਬੌਰ ਤੈ ਪਰਬਾਤ ਹੋਏ ਆਏ।
ਸਾਰੀ ਰਾਤ ਖਲੋਤਿਆ ਹੀ ਇਹਨੂੰ ਕੱਢ ਕੇ ਬਤੀਤ ਕਰਨੀ, ਸਾਰੀ ਰਾਤ ਖਲੋਤਾ ਹੀ ਰਿਹਾ ਉਸ ਖੋਖਰ ਦੇ ਵਿਚ ਖੋਲ ਦੇ ਵਿਚ, ਇਹਨੇ ਨੂੰ ਅਗਲਾ ਦਿਨ ਚੜ ਗਿਆ, ਪ੍ਰਭਾਤ ਦਾ ਵੇਲਾ ਹੋ ਗਿਆ।
ਕ੍ਰਿਸ਼ਨ ਪ੍ਰੀਤ ਆਸ ਨਾ ਔਰੀ ਦੁਤੀਆ ਨਾ ਦਿੱਕਤ ਕੋ ਤਿਸ ਠੋਰੀ।
ਮਨ ਦੇ ਵਿਚ ਇੱਕੋ ਆਸ ਹੈ ਸਿਰਫ ਭਗਵਾਨ ਕ੍ਰਿਸ਼ਨ ਦੇ ਦਰਸ਼ਨਾਂ ਦੀ, ਕਿ ਭਗਵਾਨ ਜੀ ਦੇ ਦਰਸ਼ਨ ਹੋ ਜਾਣ, ਭਗਵਾਨ ਜੀ ਦੇ ਦੀਦਾਰ ਹੋ ਜਾਣ, ਹੋਰ ਕੋਈ ਆਸ ਹੈ ਹੀ ਨੀ ਮਨ ਚ। ਕੋਈ ਦੂਜਾ ਵਿਅਕਤੀ ਵੀ ਉੱਥੇ ਨਜ਼ਰ ਨਹੀਂ ਆਉਂਦਾ, ਇਹੋ ਜਿਹਾ ਬੀਆ ਬਾਨ ਸੰਘਣਾ ਜੰਗਲ ਹੈ। ਇੱਕੋ ਆਸ ਮਨ ਚ ਲੱਗੀ ਹੋਈ ਹੈ ਕਿ ਭਗਵਾਨ ਜੀ ਦੇ ਦਰਸ਼ਨ ਹੋ ਜਾਣ, ਹੋਰ ਕੋਈ ਦੂਜੀ ਆਸ ਆਪਣੇ ਮਨ ਚ ਨਹੀਂ ਰੱਖੀ ਹੋਈ।
ਦਿਵਸ ਦੁਆਦਸ਼ੀ ਕੋ ਚਿਤਵੰਤਾ ਬਾਤੀ ਉਪਾਰਨ ਬਿਧਨ ਲਾਂਤਾ।
ਇਕਾਦਸ਼ੀ ਦਾ ਦਿਨ ਵੀ ਲੰਘ ਗਿਆ, ਰਾਤ ਵੀ ਲੰਘ ਗਈ ਤੇ ਦੁਆਦਸ਼ੀ ਬਾਰਵੀਂ ਦਾ ਦਿਨ ਆ ਗਿਆ। ਦੁਆਦਸ਼ੀ ਦਾ ਦਿਨ ਆ ਗਿਆ ਪਰ ਸੋਚਦਾ ਵੀ ਮੈਂ ਹਾਲੇ ਤੱਕ ਆਪਣਾ ਵਰਤ ਨਹੀਂ ਤੋੜਿਆ। ਵਰਤ ਕਿਵੇਂ ਟੁੱਟੇ? ਕੋਈ ਖਾਣ ਨੂੰ ਮਿਲੇ ਤਾਂ ਵਰਤ ਟੁੱਟੇ? ਕਹਿੰਦੇ ਛਕਣ ਵਾਸਤੇ ਕੁਝ ਨਹੀਂ ਪ੍ਰਾਪਤ ਹੋਇਆ ਤੇ ਵਰਤ ਵੀ ਆਪਣਾ ਤੋੜ ਨਹੀਂ ਸੀ ਸਕਿਆ। ਜਿਹੜੀ ਮਰਿਆਦਾ ਵਰਤ ਦੀ ਕਰਨੀ ਹੁੰਦੀ ਹੈ ਤੋੜਨ ਦੀ, ਉਹ ਵੀ ਇਹ ਕਰ ਨਹੀਂ ਸਕਿਆ।
ਕ੍ਰਿਸ਼ਨ ਕ੍ਰਿਸ਼ਨ ਆਰਾਧਿਤ ਖਰਿਓ, ਏਕ ਪ੍ਰੇਮ ਮਨ ਰਹਿ ਥਿਰਿਓ।
ਬਸ ਖਲੋਤਾ ਕ੍ਰਿਸ਼ਨ ਕ੍ਰਿਸ਼ਨ ਹਰੇ ਕ੍ਰਿਸ਼ਨ ਇਹੀ ਜਪੀ ਜਾਂਦਾ ਰਸਨਾ ਤੋਂ। ਹੋਰ ਕੋਈ ਆਸ ਆਪਣੇ ਮਨ ਚ ਨਹੀਂ ਰੱਖੀ। ਮਨ ਦੇ ਵਿਚ ਇਹ ਫੁਰਨਾ ਆਇਆ ਵੀ ਵਰਤ ਕਿਵੇਂ ਤੋੜਾਂ, ਇੱਥੇ ਤਾਂ ਕੁਝ ਖਾਣ ਨੂੰ ਵੀ ਪ੍ਰਾਪਤ ਨਹੀਂ, ਦੂਜਾ ਭੁੱਖ ਵੀ ਬੜੀ ਡਾਢੀ ਲੱਗੀ ਹੋਈ ਸੀ। ਸਰੀਰ ਆ, ਇਹਨੇ ਤਾਂ ਅੰਨ ਪਾਣੀ ਦੇ ਆਸਰੇ ਚੱਲਣਾ, ਬਹੁਤ ਡਾਢੀ ਭੁੱਖ ਲੱਗੀ ਹੋਈ ਤੇ ਫਿਰ ਵੀ ਕ੍ਰਿਸ਼ਨ ਕ੍ਰਿਸ਼ਨ ਦਾ ਜਾਪ ਆਪਣੀ ਰਸਨਾ ਤੋਂ ਮਾਈ ਦਾਸ ਜਪ ਰਿਹਾ।
ਭਗਤ ਵਛਲ ਪ੍ਰਭ ਦੀਨ ਕਿਰਪਾਲਾ, ਜਾਣਿਓ ਜਾਗਿਓ ਪ੍ਰੇਮ ਵਿਸਾਲਾ।
ਉਧਰ ਭਗਤ ਵਛਲ ਭਗਵਾਨ ਜੀ ਨੇ ਵੇਖਿਆ ਵੀ ਮੇਰਾ ਭਗਤ ਹੈ ਤੇ ਮੇਰੀ ਭਗਤੀ ਕਰਦਾ ਕਰਦਾ ਫਿਰ ਸਿਰਫ ਪ੍ਰੇਮ ਦੇ ਵਿਚ ਇਹਦੀ ਸੁਰਤ ਜਾਗੀ ਹੋਈ ਹੈ, ਮੇਰੇ ਪ੍ਰੇਮ ਵਿਚ ਇਹਦਾ ਮਨ ਲੱਗਾ ਹੋਇਆ।
ਮੋਹ ਬਿਨ ਇਸ ਕੋ ਆਸ ਨਾ ਔਰ, ਕਾਨਨ ਖੋਰ ਬਿਖੈ ਆਸ ਠੋਰ।
ਸੰਘਣੇ ਜੰਗਲ ਵਿਚ ਜੰਗਲ ਚ ਖਲੋਤਾ ਹੋਇਆ, ਇਹਨੂੰ ਮੇਰੇ ਤੋਂ ਬਿਨਾਂ ਕਿਸੇ ਹੋਰ ਦੀ ਆਸ ਹੀ ਕੋਈ ਨੀ, ਇਹਨੇ ਸਿਰਫ ਮੇਰੀ ਆਸ ਆਪਣੇ ਮਨ ਚ ਰੱਖੀ ਹੋਈ ਹੈ।
ਆਪਣੋ ਜਾਨ ਜਾਣਿਓ ਯੁਤ ਪ੍ਰੇਮ, ਚਾਹਤ ਪਏ ਕਰਨ ਕੋ ਛੇਮ।
ਭਗਵਾਨ ਜੀ ਨੇ ਉਸੇ ਵੇਲੇ ਨੂੰ ਆਪਣਾ ਜਾਣ ਕੇ ਇਹਦੇ ਨਾਲ ਪ੍ਰੇਮ ਕੀਤਾ, ਉਰੇ ਦੀ ਕਲਿਆਣ ਕਰਨ ਵਾਸਤੇ, ਇਹਨੂੰ ਸੁਖੀ ਕਰਨ ਵਾਸਤੇ ਇਹ ਭਗਵਾਨ ਜੀ ਨੇ ਆਪਣੇ ਮਨ ਚ ਇੱਛਾ ਕੀਤੀ।
ਆਨ ਰੂਪ ਕਰ ਲਿਆਏ ਆਹਾਰਾ, ਤੇ ਆਗੇ ਧਰ ਅੰਤ ਸਿਧਾਰਾ।
ਕਹਿੰਦੇ ਕੋਈ ਹੋਰ ਹੀ ਰੂਪ ਬਣਾ ਕੇ, ਆਪਣਾ ਅਸਲੀ ਰੂਪ ਲੈ ਕੇ ਨਹੀਂ ਆਏ ਭਗਵਾਨ ਜੀ, ਹੋਰ ਹੀ ਕੋਈ ਰੂਪ ਧਾਰ ਕੇ ਆ ਗਏ ਤੇ ਪ੍ਰਸ਼ਾਦੇ ਦਾ ਇੱਕ ਥਾਲ ਲਿਆ ਕੇ ਅੱਗੇ ਰੱਖ ਗਏ ਮਾਈ ਦਾਸ ਦੇ। ਜਿੱਥੇ ਮਾਈ ਦਾਸ ਖੜਾ ਸੀ ਨਾ ਖੋਖਰ ਚ, ਉਥੇ ਪ੍ਰਸ਼ਾਦੇ ਦਾ ਇੱਕ ਥਾਲ ਉਹ ਲਿਆ ਕੇ ਅੱਗੇ ਰੱਖ ਕੇ ਆਪ ਉਥੋਂ ਅੱਗੇ ਨੂੰ ਚਲੇ ਗਏ, ਕਿਸੇ ਹੋਰ ਪਾਸੇ ਨੂੰ ਚਲੇ ਗਏ।
ਮਾਈ ਦਾਸ ਭੋਜਨ ਦੇਖਾ, ਸਹਿਤ ਪੈਤ ਕੇ ਪਾਂਤ ਵਿਛੇਕਾ।
ਮਾਈ ਦਾਸ ਨੇ ਭੋਜਨ ਵੇਖਿਆ ਵੀ ਥਾਲ ਅੱਗੇ ਪਈ ਹੋਈ ਆ, ਉਹ ਰੱਖ ਕੇ ਉਥੋਂ ਚਲੇ ਗਏ, ਹੋਰ ਹੀ ਰੂਪ ਬਣਾ ਕੇ ਆਏ ਸੀ। ਉਥੋਂ ਅਲੋਪ ਹੋ ਗਏ ਭਗਵਾਨ ਜੀ, ਥਾਲ ਉਥੇ ਪਈ ਰਹਿ ਗਈ ਪ੍ਰਸ਼ਾਦੇ ਦੀ। ਮਾਈ ਦਾਸ ਨੇ ਜਿਸ ਵੇਲੇ ਥਾਲ ਵਾਲੇ ਪਾਸੇ ਵੇਖਿਆ ਕਿ ਦਾਲ ਤੇ ਚੋਲ ਪਏ ਹੋਏ ਸਨ।
ਮੈਂ ਆਚਾਰੀ ਸ਼ੰਕਾ ਛਾਨੀ, ਬਿਨ ਸੰਜਮ ਕਿਨ ਆਨਿਓ ਬਾਨੀ।
ਸੋਚਣ ਲੱਗਾ ਵੀ ਮੈਂ ਆਚਾਰੀ ਹਾਂ, ਮੇਰਾ ਆਚਰਣ ਬੜਾ ਵਧੀਆ, ਸੋਚਦਾ ਵੀ ਇਹ ਭਲਾ ਥਾਲ ਇੱਥੇ ਕੌਣ ਰੱਖ ਗਿਆ ਪ੍ਰਸ਼ਾਦੇ ਦਾ, ਇਹ ਦਾਲ ਪ੍ਰਸ਼ਾਦਾ ਦਾਲ ਫੁਲਕਾ ਜਿਹੜਾ ਇਹ ਕੌਣ ਰੱਖ ਗਿਆ ਇੱਥੇ, ਵੀ ਮੈਂ ਤਾਂ ਆਚਾਰੀ ਆ, ਪਤਾ ਨੀ ਕਿਹੋ ਜਿਹਾ ਬੰਦਾ ਹੋਣਾ ਜਿਹੜਾ ਰੱਖ ਗਿਆ। ਹੁਣ ਇਹ ਤਾਂ ਨੀ ਨਾ ਪਤਾ ਵੀ ਭਗਵਾਨ ਜੀ ਆਪ ਹੀ ਰੱਖ ਕੇ ਗਏ ਨੇ। ਫਿਰ ਸੋਚੀ ਜਾਂਦਾ ਵੀ ਮੈਂ ਤਾਂ ਬੜਾ ਆਚਾਰੀ ਹਾਂ, ਸੁਚਮਤਾ ਨਾਲ ਰੋਟੀ ਪ੍ਰਸ਼ਾਦਾ ਛਕਣ ਵਾਲਾ, ਇੱਥੇ ਭਲਾ ਥਾਲ ਕੌਣ ਰੱਖ ਕੇ ਚਲਾ ਗਿਆ।
ਬਿਨ ਸੰਜਮ ਕਿਨਾ ਨਿਉ ਥਾਨੀ,
ਪਤਾ ਨੀ ਕਿਹੜੇ ਬਿਨਾਂ ਸੰਜਮ ਤੋਂ ਬਿਨਾਂ ਮਰਿਆਦਾ ਤੋਂ ਕਿਹੜੀ ਥਾਂ ਤੋਂ ਕਿਸੇ ਨੇ ਲਿਆ ਕੇ ਰੱਖਿਆ ਹੋਣਾ।
ਸੁਚ ਸੋ ਚੌਂਕੇ ਅੰਤਰ ਖਾਵੋ, ਬਿਗੜੈ ਨੀਮ ਜੇ ਇਸ ਮੁਖ ਪਾਵੋ।
ਮੈਂ ਤਾਂ ਸੁਚਮਤਾ ਨਾਲ ਚੌਂਕੇ ਚ ਬਹਿ ਕੇ ਖਾਣ ਵਾਲਾ ਪ੍ਰਸ਼ਾਦਾ, ਇੱਥੇ ਬਿਨਾਂ ਸੁਚਮਤਾ ਤੋਂ ਇੱਥੇ ਜੇ ਖਾਧਾ ਤੇ ਮੇਰਾ ਨੇਮ ਟੁੱਟ ਜਾਣਾ, ਅੱਗੇ ਨੇਮ ਟੁੱਟਣ ਦੇ ਖਤਰੇ ਕਰਕੇ ਮੈਂ ਗੋਇੰਦਵਾਲ ਸਾਹਿਬ ਤੋਂ ਮੁੜਿਆ, ਜੇ ਇੱਥੇ ਹੁਣ ਮੈਂ ਇਹ ਖਾਧਾ ਤੇ ਮੇਰਾ ਨੇਮ ਟੁੱਟ ਜਾਏਗਾ।
ਜੇ ਹੋਵਤ ਪਕਵਾਨ ਬਨਾਇਸ, ਅਚਿਤ ਬ੍ਰਤੀ ਮੈਂ ਛੁਦਾ ਮਿਟਾਇਸ।
ਨਾਲੇ ਕੱਚਾ ਪਕਵਾਨ ਹੈ, ਕੱਚਾ ਸਿੱਧਾ ਮੰਨਦੇ ਨੇ ਖਾਲਸਾ ਜੀ ਪ੍ਰਸ਼ਾਦੇ ਨੂੰ ਤੇ ਦਾਲ ਚੋਲ ਨੂੰ, ਇਹ ਕੱਚਾ ਸਿੱਧਾ ਮੰਨਦੇ ਨੇ। ਫਿਰ ਸੋਚਣ ਲੱਗਾ ਚਲੋ ਜੇ ਪਕਵਾਨ ਹੁੰਦੇ, ਪਕਵਾਨ ਦਾ ਮਤਲਬ ਹੁੰਦਾ ਜਿਵੇਂ ਪੂੜੀਆਂ ਪੂੜੇ, ਇਹ ਜਿਹੜੀਆਂ ਚੀਜ਼ਾਂ ਨੂੰ ਇਹ ਪੱਕਾ ਭੋਜਨ ਮੰਨਦੇ ਨੇ ਵੈਸ਼ਨਵ, ਤੇ ਜਿਹੜਾ ਦਾਲ ਫੁਲਕਾ ਜਾਂ ਚੋਲ ਨੇ ਉਹਨੂੰ ਕੱਚਾ ਸਿੱਧਾ ਮੰਨਦੇ ਨੇ। ਤੇ ਜਦੋਂ ਇਹ ਆਪਣਾ ਵਰਤ ਤੋੜਦੇ ਨੇ, ਵਰਤ ਤੋੜਨ ਵਾਸਤੇ ਇਹਨਾਂ ਨੂੰ ਪਕਵਾਨ ਚਾਹੀਦੇ ਹੁੰਦੇ ਨੇ, ਪੂੜੀਆਂ ਪੂੜੇ ਆਦਿਕ। ਕਹਿਣ ਲੱਗਾ ਮਾਈ ਦਾਸ ਵੀ ਜੇ ਚਲੋ ਇੱਥੇ ਪੂੜੀਆਂ ਹੁੰਦੀਆਂ ਜਾਂ ਪੱਕਾ ਪਕਵਾਨ ਹੁੰਦਾ ਤੇ ਫਿਰ ਮੈਂ ਇਹ ਖਾ ਕੇ ਆਪਣੇ ਜਿਹੜਾ ਵਰਤ ਸੀ ਉਹ ਵੀ ਤੋੜ ਸਕਦਾ ਸੀ।
ਇਸ ਬਿਦ ਤਰਕਤ ਬਹੁ ਚਿਤ ਮਾਹੇ, ਉਤੋਂ ਛੁਦਤ ਪਰ ਖਾਇਸ ਨਾਹੀ।
ਇਹ ਤਾਂ ਆਪਣੇ ਮਨ ਚ ਤਰਕ ਕਰੀ ਜਾਂਦਾ ਵੀ ਮੈਂ ਨੀ ਇਹ ਖਾ ਸਕਦਾ, ਨਾਲੇ ਪਤਾ ਨੀ ਕੌਣ ਰੱਖ ਗਿਆ ਕੌਣ ਨਹੀਂ। ਤੇ ਸੋਚੀ ਜਾਂਦਾ ਵੀ ਮੈਂ ਨਹੀਂ ਇਹ ਖਾਣਾ, ਭੁੱਖ ਬੜੀ ਲੱਗੀ ਹੋਈ ਹੈ, ਤੇ ਪਰ ਉਹ ਪ੍ਰਸ਼ਾਦਾ ਨਹੀਂ ਛਕਿਆ ਮਾਈ ਦਾਸ ਨੇ।
ਔਰ ਅੰਤਰ ਕੀ ਲੱਕ ਭਗਵਾਨੋ ਲਿਆਏ ਅਨਕ ਪਾਂਤ ਪਕਵਾਨੋ।
ਇਹਦੇ ਮਨ ਦੀ ਜਾਣ ਕੇ ਨਾ ਇਹਨੇ ਨੂੰ ਭਗਵਾਨ ਦੀ ਅੰਤਰਜਾਮੀ ਉਹਨਾਂ ਨੇ ਪਕਵਾਨ ਲਿਆ ਕੇ ਰੱਖ ਦਿੱਤੇ। ਚਲੋ ਪਕਵਾਨ ਖਾ ਕੇ ਤਾਂ ਆਪਣਾ ਵਰਤ ਤੋੜੇਗਾ ਨਾ, ਜੇ ਕੱਚਾ ਸਿੱਧਾ ਖਾ ਕੇ ਨੀ ਤੋੜਦਾ, ਇਹਨੂੰ ਕੱਚਾ ਭੋਜਨ ਮੰਨਦੇ ਨੇ। ਤੇ ਪਕਾ ਕੇ ਜਿਹੜਾ ਤਲਿਆ ਹੋਇਆ ਭੋਜਨ ਹੈ ਉਹ ਪਕਵਾਨ ਜਿਹੜੇ ਸਨ ਭਗਵਾਨ ਜੀ ਨੇ ਲਿਆ ਕੇ ਅੱਗੇ ਰੱਖ ਦਿੱਤੇ।
ਜਿਸ ਟਿਗ ਤਰ ਕਰ ਅੰਤ ਸਿਧਾਰੇ ਮਾਈ ਦਾਸ ਨਿਹਾਰ ਵਿਚਾਰੇ।
ਪਕਵਾਨ ਲਿਆ ਕੇ ਭਗਵਾਨ ਜੀ ਨੇ ਅੱਗੇ ਰੱਖ ਕੇ ਤੇ ਆਪ ਉਥੋਂ ਚਲੇ ਗਏ। ਮਾਈ ਦਾਸ ਨੇ ਉਹ ਪਕਵਾਨ ਪਏ ਵੇਖੇ।
ਇਸ ਭੀਖਨ ਕਾਨਨ ਕੇ ਮਾਈ ਮਾਨਵ ਕਿਸੀ ਥਾਨ ਦਿਖ ਨਾਈ।
ਸੋਚਣ ਲੱਗਾ ਮਾਈ ਦਾਸ ਕਿ ਭਗਵਾਨ ਜੀ ਰੱਖ ਕੇ ਇਕਦਮ ਅਲੋਪ ਹੋ ਜਾਂਦੇ ਸਨ ਉਥੋਂ। ਇਸ ਸੰਘਣੇ ਜੰਗਲ ਦੇ ਵਿਚ ਕੋਈ ਬੰਦਾ ਨੀ ਨਜ਼ਰ ਆਉਂਦਾ, ਨੇੜੇ ਤੇੜੇ ਕੋਈ ਪਿੰਡ ਨਹੀਂ, ਕੋਈ ਨਗਰ ਨੀ ਦਿਸਦਾ।
ਇਕ ਬਾਰ ਦੇਈ ਕਾਚ ਰਸੋਈ ਮਮ ਮਨ ਕੀ ਲੱਕ ਦਰ ਪੁਨ ਸੋਈ।
ਇੱਕ ਵਾਰ ਤਾਂ ਮੇਰੇ ਮਨ ਦੀ ਜਾਣ ਕੇ ਕੱਚੀ ਰਸੋਈ ਲਿਆ ਕੇ ਮੇਰੇ ਅੱਗੇ ਰੱਖੀ। ਕੱਚੀ ਰਸੋਈ ਮਤਲਬ ਇਹਨੂੰ ਦਾਲ ਸਿੱਧੇ ਨੂੰ ਇਹ ਕੱਚੀ ਰਸੋਈ ਮੰਨਦੇ, ਵੀ ਇਹ ਕੱਚਾ ਸਿੱਧਾ ਇਹ ਕੱਚੀ ਰਸੋਈ ਲਿਆ ਕੇ ਇੱਥੇ ਰੱਖੀ ਹੈ ਤੇ ਮੇਰੇ ਮਨ ਦੀ ਗੱਤ ਜਾਣ ਕਰਕੇ।
ਲਿਆਇਓ ਕੌਣ ਨਾ ਜਾਣਿਓ ਜਾਏ ਮਨ ਕੀ ਗੱਤ ਨਾ ਪਰ ਲਖਾਏ।
ਹੋਣਾ ਪੱਕੇ ਪਕਵਾਨ ਲਿਆ ਕੇ ਰੱਖ ਦਿੱਤੇ ਨੇ, ਵੀ ਸਮਝ ਨਹੀਂ ਆਉਂਦੀ ਵੀ ਕੌਣ ਹੈ ਐਸਾ ਜਿਹਨੇ ਮੇਰੇ ਮਨ ਦੀ ਜਾਣ ਕਰਕੇ ਇੱਥੇ ਲਿਆ ਕੇ ਪਕਵਾਨ ਰੱਖੇ ਨੇ।
ਪ੍ਰਭ ਬਿਨ ਹੋਰ ਨਹੀਂ ਇਹ ਕੋਈ।
ਹੋਰ ਪ੍ਰਭੂ ਤੋਂ ਬਿਨਾਂ, ਪਰਮੇਸ਼ਰ ਤੋਂ ਬਿਨਾਂ, ਭਗਵਾਨ ਤੋਂ ਬਿਨਾਂ ਜਾਪਦਾ ਕੋਈ ਹੋਰ ਨਹੀਂ ਹੋ ਸਕਦਾ।
ਕੀ ਲੱਕ ਲਿਆਵਤ ਭਾਸੋਈ।
ਉਹੀ ਮੇਰੇ ਮਨ ਦੀ ਜਾਣ ਕੇ ਜਾਪਦਾ ਇੱਥੇ ਪਕਵਾਨ ਲਿਆ ਕੇ ਰੱਖ ਗਏ ਨੇ।
ਮੈਂ ਮੁਝ ਕੋ ਦਰਸ਼ਨ ਦਿਖ ਰਾਇਤ ਦੋਏ ਬਾਰ ਦੇ ਅੰਨ ਸਿਧਾਇਤ।
ਮਾਈ ਦਾਸ ਦੇ ਮਨ ਚ ਇਸ ਗੱਲ ਦਾ ਨਿਸ਼ਚਾ ਹੋ ਗਿਆ ਵੀ ਭਗਵਾਨ ਜੀ ਹੀ ਆਏ ਸਨ, ਪਰ ਮੇਰੇ ਮਨ ਦੀ ਜਾਣ ਕੇ ਉਹ ਮੈਨੂੰ ਦਰਸ਼ਨ ਨਹੀਂ ਦੇ ਕੇ ਗਏ ਤੇ ਦੋ ਵੇਰੀ ਪ੍ਰਸ਼ਾਦਾ ਰੱਖ ਕੇ ਇਥੋਂ ਚਲੇ ਗਏ ਨੇ, ਪਰ ਉਹਨਾਂ ਨੇ ਮੈਨੂੰ ਦਰਸ਼ਨ ਨਹੀਂ ਦਿੱਤੇ।
ਵਿਚਾਰ ਕਰ ਹੇਰ ਨ ਲਾਗਾ ਜਿਉਂ ਦਿਸ ਫਿਰਤ ਪਇਓ ਵਧਿਓ ਅਨਰਾਗਾ।
ਭਗਵਾਨ ਤਾਂ ਉੱਥੇ ਹੀ ਪਏ ਰਹੇ, ਮਾਈ ਦਾਸ ਕਦੇ ਸੱਜੇ ਕਦੇ ਖੱਬੇ ਕਦੇ ਇਧਰ ਉਧਰ ਵੇਖੇ ਵੀ ਹੈ ਨਾ ਕੋਥੇ, ਭਗਵਾਨ ਜੀ ਸ਼ਾਇਦ ਇੱਥੇ ਕਿਤੇ ਖਲੋਤੇ ਹੀ ਨਾ ਹੋਣ। ਇਧਰ ਉਧਰ ਹੋ ਕੇ ਮਾਈ ਦਾਸ ਵੇਖਣ ਲੱਗਾ ਭਗਵਾਨ ਜੀ ਨੂੰ ਹੈਰਾਨ ਹੋ ਕੇ।
ਰਹੇ ਪਕਵਾਨ ਖੋਜਤ ਪਇਓ ਹੈਰਾਨ।
ਭਗਵਾਨ ਉੱਥੇ ਹੀ ਪਏ ਰਹੇ, ਇਹਦੇ ਮਨ ਚ ਲਟਕ ਲੱਗੀ ਹੋਈ ਜਿਹੜਾ ਪਕਵਾਨ ਰੱਖ ਗਿਆ ਉਹਦੇ ਦਰਸ਼ਨ ਹੋ ਜਾਣ, ਜਿਹੜਾ ਇਹ ਪਕਵਾਨ ਰੱਖ ਕੇ ਗਿਆ ਉਹਦੇ ਦੀਦਾਰ ਹੋ ਜਾਣ, ਤੇ ਇਧਰ ਉਧਰ ਹੈਰਾਨ ਹੋ ਕੇ ਵੇਖ ਰਿਹਾ।
ਪ੍ਰੇਮ ਸਮੁੰਦਰ ਵਿਖੇ ਬਹਿ ਗਏ ਮਾਈ ਦਾਸ ਥਾਂ ਨਾ ਲਿਓ।
ਪ੍ਰੇਮ ਦੇ ਸਮੁੰਦਰ ਵਿਚ ਵਹਿ ਗਿਆ, ਮਾਈ ਦਾਸ ਨੂੰ ਥਾਂ ਟਿਕਾਣਾ ਨਹੀਂ ਪਿਆ ਮਿਲਦਾ।
ਰੁਦਨ ਕਰਤੇ ਅਰੂਚ ਪੁਕਾਰੈ ਮੈਂ ਤਨ ਕੀ ਸੁਜ ਕਚੂ ਸੰਭਾਰੈ।
ਰੋਂਦਾ ਕੁਰਲਾਉਂਦਾ ਉੱਚੀ ਉੱਚੀ ਪੁਕਾਰਾਂ ਕਰਦਾ, ਸਰੀਰ ਦੀ ਵੀ ਕੋਈ ਸੰਭਾਲ ਨਹੀਂ ਰਹੀ। ਹੇ ਭਗਵਾਨ ਜੀ ਕਿੱਥੇ ਚਲੇ ਗਏ, ਜੇ ਪ੍ਰਸ਼ਾਦਾ ਰੱਖ ਕੇ ਗਏ, ਪਕਵਾਨ ਰੱਖ ਕੇ ਗਏ, ਮੈਨੂੰ ਦਰਸ਼ਨ ਤਾਂ ਦੇ ਦਿਓ।
ਗੁਣ ਗਾਵਤੇ ਪਤਤੀ ਉਦਾਰਨ ਹੇ ਕਨਿਸ਼ਾਮ ਜਗਤ ਕੇ ਕਾਰਨ।
ਗੁਣ ਗਾਉਂਦਾ ਮਾਈ ਦਾਸ, ਹੇ ਪਤਤ ਪਾਵਨ, ਹੇ ਭਗਵਾਨ, ਹੇ ਕਨਿਸ਼ਾਮ ਜੀ, ਮੈਨੂੰ ਦਰਸ਼ਨ ਦੇ ਦਿਓ ਜਗਤ ਦੇ ਕਾਰਨ ਜੀ।
ਹੇ ਅਨਾਥ ਕੇ ਨਾਥ ਕਿਰਪਾਲਾ ਨਾਮ ਗਰੀਬ ਨਿਵਾਜ ਵਿਸਾਲਾ।
ਹੇ ਅਨਾਥਾਂ ਦੇ ਨਾਥ, ਹੇ ਕਿਰਪਾਲੂ, ਤੁਹਾਡਾ ਨਾਮ ਗਰੀਬ ਨਿਵਾਜ ਹੈ।
ਹੇ ਮਨ ਸੁੰਦਰ ਸਾਵਰ ਮੈਂ ਮਲੀਨ ਪਾਮਰ ਤੇ ਪਾਵਰ।
ਹੇ ਮਨ ਨੂੰ ਮੋਹਣ ਵਾਲੇ ਸੁੰਦਰ ਸਾਵਰ ਜੀ, ਮੈਂ ਮਲੀਨ ਹਾਂ, ਪਾਮਰ ਤੋਂ ਪਾਮਰ ਹਾਂ।
ਆਪਣੋ ਬਿਰਦ ਸੰਭਾਰਨ ਕਰੀਏ ਮਮ ਅਵਗੁਣ ਕੋ ਨਹੀਂ ਨਿਆਰੀਏ।
ਆਪਣਾ ਬਿਰਦ ਸੰਭਾਲ ਕੇ ਭਗਵਾਨ ਜੀ ਮੈਨੂੰ ਦਰਸ਼ਨ ਦਿਓ। ਤੁਹਾਡਾ ਜਿਹੜਾ ਬਿਰਦ ਹੈ ਭਗਤਾਂ ਨੂੰ ਪਾਲਣਾ, ਸ਼ਰਨ ਚ ਪਿਆਂ ਨੂੰ ਤਾਰਨਾ, ਮੈਨੂੰ ਵੀ ਤਾਰੋ।
ਹੇ ਕਿਰਪਾਲ ਜਿਉ ਦਰਸ ਗੁਸਾਈ ਪ੍ਰਥਮ ਜਥਾ ਭੋਜਨ ਦੀਏ ਆਏ।
ਕਿਰਪਾਲ ਜੀ ਮੈਨੂੰ ਦਰਸ਼ਨ ਦਿਓ, ਭਗਵਾਨ ਜੀ ਜਿਵੇਂ ਆ ਕੇ ਪਹਿਲਾਂ ਇੱਥੇ ਪ੍ਰਸ਼ਾਦਾ ਰੱਖਿਆ, ਹੁਣ ਆ ਕੇ ਮੈਨੂੰ ਦਰਸ਼ਨ ਦਿਓ।
ਆਦਿਕ ਪ੍ਰਭ ਕੋ ਜਸ ਕਹੈ ਬੇਨਤੀ ਕਰਤ ਨੀਰ ਨਿਸਲੈ।
ਇਸ ਪ੍ਰਕਾਰ ਨਾਲ ਬੇਨਤੀਆਂ ਕਰਦਾ, ਜਸ ਕਰਦਾ, ਭਗਵਾਨ ਜੀ ਦੀਆਂ ਚਰਨਾਂ ਚ ਬੇਨਤੀਆਂ ਕਰਦਾ ਔਰ ਆਪਣੇ ਆਪ ਨੂੰ ਨੀਵਾ ਜਾਣਦਾ।
ਕਰੇ ਉਹ ਪ੍ਰੇਮ ਨੇ ਬਿਆਕੁਲ ਭਾਰਾ ਤਬੈ ਸ਼ਿਆਮ ਗਨ ਬਿਰਧ ਸੰਭਾਰਾ।
ਜਦੋਂ ਪ੍ਰੇਮ ਨੇ ਬੇਬਲ ਕਰ ਦਿੱਤਾ ਮਾਈ ਦਾਸ ਵੈਸ਼ਨੂੰ, ਬੇਬਲ ਹੋ ਗਿਆ ਪ੍ਰੇਮ ਕਰਕੇ, ਤੇ ਫਿਰ ਭਗਵਾਨ ਜੀ ਨੇ ਆਪਣਾ ਬਿਰਧ ਸੰਭਾਲਿਆ, ਫਿਰ ਭਗਵਾਨ ਜੀ ਨੇ ਆਪਣੇ ਬਿਰਧ ਦੀ ਸੰਭਾਲਣਾ ਕੀਤੀ।
ਅਦ੍ਰਿਸ਼ ਵੈ ਕਰ ਸ਼੍ਰੀ ਭਗਵਾਨ ਹਿਤ ਕਲਿਆਣ ਸੁਕਰਿਓ ਬਖਾਨ।
ਸਾਹਮਣੇ ਨਹੀਂ ਆਏ ਪਰ ਅਦ੍ਰਿਸ਼ ਰੂਪ ਦੇ ਵਿਚ ਦਰਸ਼ਨ ਨਹੀਂ ਦਿੱਤੇ, ਕਿਉਂਕਿ ਦਰਸ਼ਨ ਆਪ ਦੀ ਕਰਕੇ ਆਇਆ ਭਗਵਾਨ ਸਰੂਪ ਗੁਰੂ ਅਮਰਦਾਸ ਸਾਹਿਬ ਦੇ। ਇਸ ਕਰਕੇ ਭਗਵਾਨ ਕ੍ਰਿਸ਼ਨ ਨੇ ਵੀ ਦਰਸ਼ਨ ਨਹੀਂ ਦਿੱਤੇ, ਅਦ੍ਰਿਸ਼ ਰੂਪ ਹੋ ਕੇ ਸਾਹਮਣੇ ਆਏ ਤੇ ਇਹਨੂੰ ਦਿਸੇ ਨਹੀਂ, ਪਰ ਬੋਲੀ ਜਿਹੜੀ ਆਵਾਜ਼ ਹੈ ਬੋਲਦੇ ਨੇ ਉਹ ਮਾਈ ਦਾਸ ਨੂੰ ਸੁਣਦੀ ਹੈ।
ਮਾਈ ਦਾਸ ਭਗਤ ਤੂੰ ਮੇਰਾ ਸਹਿਤ ਪ੍ਰੇਮ ਬੈਰਾਗ ਬਦੇਰਾ।
ਆਵਾਜ਼ ਇਹ ਆਈ ਕਿ ਮਾਈ ਦਾਸ ਤੂੰ ਮੇਰਾ ਭਗਤ ਹੈ, ਤੇਰੇ ਹਿਰਦੇ ਵਿਚ ਮੇਰਾ ਬੜਾ ਭਾਰੀ ਪ੍ਰੇਮ ਹੈ, ਤੇਰਾ ਹਿਰਦਾ ਮੇਰੇ ਪ੍ਰੇਮ ਨਾਲ ਭਰਿਆ ਹੋਇਆ, ਤੂੰ ਵੈਰਾਗ ਤੇ ਪ੍ਰੇਮ ਦੇ ਸਹਿਤ ਹੈ।
ਇੱਕ ਅਪਰਾਧ ਆਪਣੋ ਸੁਣੋ ਜਹਾਂ ਪ੍ਰੇਮ ਤੇ ਨੇਮ ਨਾ ਗੁਣੋ।
ਇੱਕ ਅਪਰਾਧ ਤੂੰ ਕੀਤਾ, ਉਹ ਅਪਰਾਧ ਸੁਣ ਕਿਹੜਾ ਅਪਰਾਧ ਤੈ ਕੀਤਾ ਹੈ ਜਿਹਦੇ ਕਰਕੇ ਤੈਨੂੰ ਮੈਂ ਦਰਸ਼ਨ ਨਹੀਂ ਦੇਣ ਦਿਆ। ਉਹ ਅਪਰਾਧ ਇਹ ਹੈ ਸੁਣ, ਜਿੱਥੇ ਪ੍ਰੇਮ ਹੁੰਦਾ ਨਾ ਉਥੇ ਨੇਮ ਨਹੀਂ ਹੋਇਆ ਕਰਦਾ।
ਜਹਾਂ ਨੇਮ ਤੈ ਪ੍ਰੇਮ ਨਾ ਪੂਰਾ ਯਾਂ ਤੇਰੇ ਓ ਹਿਰਦੇ ਮੈਂ ਊਰਾ।
ਜਿੱਥੇ ਨੇਮ ਹੁੰਦਾ ਉਥੇ ਪ੍ਰੇਮ ਕਦੇ ਪੂਰਾ ਨਹੀਂ ਹੋ ਸਕਦਾ, ਜਿੱਥੇ ਪ੍ਰੇਮ ਹੈ ਉਥੇ ਨੇਮ ਨਹੀਂ ਹੁੰਦਾ, ਤੇ ਜਿੱਥੇ ਨੇਮ ਹੋਵੇ ਕੱਲਾ ਉਥੇ ਪੂਰਨ ਪ੍ਰੇਮ ਨਹੀਂ ਹੁੰਦਾ। ਇਸ ਕਰਕੇ ਤੇਰਾ ਹਿਰਦਾ ਸਾਡੇ ਦਰਸ਼ਨਾਂ ਤੋਂ ਬਿਨਾਂ ਊਣਾ ਰਹਿ ਗਿਆ।
ਜੈ ਸ਼੍ਰੀ ਸਤਿਗੁਰ ਗੋਇੰਦਵਾਲ ਦਰਸ਼ਨ ਹਿਤ ਗਮਨਿਓ ਜਿਸ ਕਾਲ।
ਗੋਇੰਦਵਾਲ ਸਾਹਿਬ ਚ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਉਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਜਿਸ ਸਮੇਂ ਤੂੰ ਉੱਥੇ ਗਿਆ ਸੀ।
ਤੈ ਸ਼ੰਕਾ ਕਰ ਰੱਖਿਓ ਨੇਮ ਦਰਸ਼ਨ ਕਰਿਓ ਨਾ ਛੋੜਿਓ ਪ੍ਰੇਮ।
ਉੱਥੇ ਸ਼ੰਕਾ ਕਰਕੇ ਤੂੰ ਆਪਣਾ ਨੇਮ ਹੀ ਪਾਲਦਾ ਰਿਹਾ, ਤੇ ਨੇਮ ਪਾਲਣ ਕਰਕੇ ਤੂੰ ਉਨ੍ਹਾਂ ਦੇ ਦਰਸ਼ਨ ਨਹੀਂ ਕੀਤੇ ਤੇ ਪ੍ਰੇਮ ਛੱਡ ਕੇ ਆ ਗਿਆ। ਨੇਮ ਕਰਕੇ ਤੂੰ ਪ੍ਰੇਮ ਛੱਡ ਦਿੱਤਾ ਤੇ ਉਨ੍ਹਾਂ ਦੇ ਦਰਸ਼ਨ ਨਹੀਂ ਕੀਤੇ।
ਲਖ ਇਹ ਸਮੇਂ ਸਰੂਪ ਸੁਮੇਰਾ ਕਰੋ ਅਨੇਕ ਨਿਸ਼ਰੇ ਅਛੇਰਾ।
ਹੁਣ ਮੇਰੇ ਵਰਗੇ ਕਿਤਨੇ ਕ੍ਰਿਸ਼ਨ ਉਨ੍ਹਾਂ ਦੇ ਸਰੀਰ ਵਿਚੋਂ ਨਿਕਲਦੇ ਹਨ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਨੇ, ਉਹ ਅਨੰਤ ਕਲਾਵਾਂ ਲੈ ਕੇ ਇਸ ਮਾਤ ਲੋਕ ਤੇ ਆਏ ਆਪ ਪਰਮੇਸ਼ਵਰ ਨੇ। ਮੇਰੇ ਜੈਸੇ ਕਿਤਨੇ ਕ੍ਰਿਸ਼ਨ ਉਨ੍ਹਾਂ ਦੇ ਵਿਚ ਹੀ ਸਮਾਏ ਹੋਏ ਨੇ। ਮੈਂ ਤਾਂ 16 ਕਲਾ ਸੰਪੂਰਨ ਆ, ਉਹ ਅਨੰਤ ਕਲਾਵਾਂ ਦੇ ਮਾਲਕ ਨੇ। ਜੇ ਦਰਸ਼ਨ ਕਰਨੇ ਨੇ ਮਾਈ ਦਾਸ, ਇਸ ਸਮੇਂ ਉਹੀ ਪੂਰਨ ਸਤਿਗੁਰੂ ਨੇ, ਜਾ ਕੇ ਉਨ੍ਹਾਂ ਦੇ ਦਰਸ਼ਨ ਕਰ।
ਤੂੰ ਮੈਂ ਮਾਂ ਜਾਨਕ ਸਭ ਰੀਤ ਰਾਖਿਓ ਨੇਮ ਪ੍ਰੇਮ ਸਜ ਚੀਤ।
ਤੈਨੂੰ ਉਨ੍ਹਾਂ ਦੀ ਮਹਿਮਾ ਦਾ ਪਤਾ ਵੀ ਹੈ ਪਰ ਤੂੰ ਆਪਣਾ ਨੇਮ ਹੀ ਪਾਲਦਾ ਰਿਹਾ ਔਰ ਉਨ੍ਹਾਂ ਦਾ ਪ੍ਰੇਮ ਛੱਡ ਕੇ ਆਇਆ, ਉਨ੍ਹਾਂ ਦੇ ਦਰਸ਼ਨ ਨਹੀਂ ਕੀਤੇ, ਮਨ ਚ ਸ਼ੰਕਾ ਕੀਤਾ ਹੈ।
ਵਿਅਰਥ ਬਿਰਲਾਪ ਨਾ ਕਰੀਐ ਹੋਏ ਨਾ ਦਰਸ਼ਨ ਹਸ ਨਿਵਰਈਐ।
ਇੱਥੇ ਬਿਰਥਾ ਬਿਰਲਾਪ ਨਾ ਕਰ, ਤੈਨੂੰ ਇੱਥੇ ਮੇਰੇ ਦਰਸ਼ਨ ਹੁਣ ਹੋਣੇ ਨਹੀਂ, ਤੈਨੂੰ ਮੇਰੇ ਦਰਸ਼ਨ ਇੱਥੇ ਨਹੀਂ ਹੋ ਸਕਦੇ।
ਹਟ ਅਬ ਗਮਨੋ ਗੋਇੰਦਵਾਲ ਕੈ ਮਮ ਦਰਸ਼ਨ ਕਰੋ ਕਿਰਪਾਲ।
ਜਾ ਕੇ ਹੁਣ ਗੋਇੰਦਵਾਲ ਸਾਹਿਬ ਮੁੜ ਕੇ ਚਲਾ ਜਾ, ਉਨ੍ਹਾਂ ਦੇ ਸਰੂਪ ਚੋ ਹੀ ਤੈਨੂੰ ਮੇਰੇ ਦਰਸ਼ਨ ਹੋਣਗੇ। ਹੁਣ ਮੇਰੇ ਵੱਖਰੇ ਦਰਸ਼ਨ ਨਹੀਂ ਹੋਣੇ ਇੱਥੇ, ਜੇ ਦਰਸ਼ਨ ਕਰਨੇ ਨੇ ਤੇ ਉਨ੍ਹਾਂ ਦੇ ਸਰੂਪ ਚੋ ਹੀ ਮੇਰੇ ਦਰਸ਼ਨ ਹੋਣਗੇ। ਉਹ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਨੇ, ਅਵਤਾਰ ਹਨ।
ਸ਼੍ਰੀ ਗੁਰੂ ਅਮਰ ਮੋਹੇ ਮੈਂ ਕੋ ਭੇਦ ਨਾ ਜਾਣੋ ਇੱਕ ਲੱਖ ਸੋ।
ਉਨ੍ਹਾਂ ਵਿਚ ਮੇਰੇ ਚ ਕੋਈ ਭੇਦ ਨਹੀਂ, ਮੈਂ ਉਨ੍ਹਾਂ ਤੋਂ ਹੀ ਕਲਾ ਲੈ ਕੇ ਇਸ ਮਾਤ ਲੋਕ ਦੀ ਧਰਤੀ ਤੇ ਅਵਤਰਿਤ ਹੋਇਆ।
ਜਿਸ ਬਿਦ ਕੋ ਸਰੋਪੇ ਔਰ ਬਾਂਚੋ ਤਾਂ ਜਾਏ ਦਰਸੋ ਤੋ ਆਛੋ।
ਜਿਸ ਪ੍ਰਕਾਰ ਦਾ ਸਰੂਪ ਤੂੰ ਕਹੇਗਾ ਨਾ ਵੀ ਇਸ ਸਰੂਪ ਚ ਦਰਸ਼ਨ ਹੋਣ ਮੈਨੂੰ, ਉਸੇ ਸਰੂਪ ਚ ਤੈਨੂੰ ਉਨ੍ਹਾਂ ਦੇ ਸਰੂਪ ਚੋ ਦਰਸ਼ਨ ਹੋ ਜਾਣਗੇ। ਜਿਹੋ ਜਿਹੀ ਵੀ ਕਲਪਨਾ ਕਰ ਲਏਗਾ ਉਹੋ ਜਿਹਾ ਹੀ ਤੈਨੂੰ ਉਹਨਾਂ ਦੇ ਸਰੂਪ ਚੋਂ ਦਰਸ਼ਨ ਹੋਣਗੇ।
ਜਗ ਕਾਰਨ ਤਾਰਨ ਤਨ ਮੇਰਾ ਭਗਤ ਰੂਪ ਤਰਸੋ ਲਿਓ ਹੇਰਾ।
ਜਗਤ ਦੇ ਕਾਰਨ ਨੇ ਉਹ ਤਨ ਧਾਰਨ ਕਰਕੇ ਆਏ ਨੇ ਇਸ ਕਰਕੇ ਕਿ ਜਗਤ ਦੇ ਜੀਵਾਂ ਨੂੰ ਤਾਰਨਾ ਹੈ ਔਰ ਭਗਤ ਰੂਪ ਹੋ ਕੇ ਇਸ ਮਾਤ ਲੋਕ ਦੀ ਧਰਤੀ ਤੇ ਵਰਤ ਰਹੇ ਨੇ। ਆਪ ਉਹਨਾਂ ਨੇ ਆਪਣੇ ਆਪ ਨੂੰ ਪਰਮੇਸ਼ਰ ਹੋ ਕੇ ਪ੍ਰਗਟ ਨਹੀਂ ਕੀਤਾ।
ਸ਼ੰਕਾ ਮਨ ਮੈਂ ਕਰੋ ਨਾ ਕੋਈ ਸ਼ਰਧਾ ਤਾਰ ਦਰਸੀ ਹੈ ਸੋਈ।
ਆਪਣੇ ਮਨ ਚ ਕੋਈ ਸ਼ੰਕਾ ਨਾ ਕਰ ਮਾਈ ਦਾਸ, ਸ਼ਰਧਾ ਧਾਰਨ ਕਰਕੇ ਉਹਨਾਂ ਦੇ ਜਾ ਕੇ ਦਰਸ਼ਨ ਕਰ, ਤੇਰਾ ਜੀਵਨ ਸਫਲ ਹੋਵੇਗਾ।
ਸੁਣ ਕੇ ਮਾਈ ਦਾਸ ਅਧੰਬਾ ਪਛਤਾਵਤ ਮਨ ਮਾਨੀ ਅਚੰਬਾ।
ਮਾਈ ਦਾਸ ਬੜਾ ਅਚੰਬਤ ਹੋਇਆ, ਹੈਰਾਨ ਹੋਇਆ ਤੇ ਫਿਰ ਪਛਤਾਉਂਦਾ ਕਿਹੜੀ ਉਹ ਮਾੜੀ ਘੜੀ ਸੀ ਕਿ ਮੈਂ ਗੋਇੰਦਵਾਲ ਸਾਹਿਬ ਤੋਂ ਵਾਪਸ ਮੁੜਾਇਆ।
ਨਿਸ਼ਚੈ ਭਇਓ ਮੋਰੇ ਅਪਰਾਧੋ ਦਸ ਕੈਸੇ ਅਬਲਾਦੋ।
ਨਿਸ਼ਚੈ ਹੋ ਗਿਆ ਵੀ ਮੈਂ ਬੜਾ ਅਪਰਾਧ ਕੀਤਾ, ਮੈਂ ਬੜਾ ਵੱਡਾ ਗੁਨਾਹ ਕੀਤਾ ਕਿ ਉਹਨਾਂ ਦੇ ਦਰਸ਼ਨ ਨਹੀਂ ਕਰਕੇ ਆਇਆ। ਹੁਣ ਇੱਥੇ ਆ ਕੇ ਮੈਂ ਦਰਸ਼ਨ ਕਰਨਾ ਚਾਹੁੰਦਾ ਸੀ, ਇੱਥੇ ਮੈਨੂੰ ਭਲਾ ਕਿਵੇਂ ਦਰਸ਼ਨ ਹੋ ਜਾਂਦੇ ਜੇ ਮੈਂ ਉੱਥੇ ਨਹੀਂ ਕਰਕੇ ਆਇਆ।
ਪਾਰ ਬ੍ਰਹਮ ਸ਼੍ਰੀ ਸਤਿਗੁਰ ਰੂਪ ਜਗ ਮੈਂ ਕੀਰਤ ਬਿਮਲ ਅਨੂਪ।
ਪਾਰ ਬ੍ਰਹਮ ਸ਼੍ਰੀ ਸਤਿਗੁਰੂ ਜੀ ਦਾ ਸਰੂਪ ਹਨ ਔਰ ਇਹਨਾਂ ਜਗਤ ਵਿਚ ਉਹਨਾਂ ਦੀ ਬੜੀ ਬਿਮਲ ਮਲ ਰਹਿਤ ਉਜਵਲ ਕੀਰਤ ਸਭ ਪਾਸੇ ਪਸਰ ਰਹੀ ਹੈ।
ਸੰਯਮ ਸੋ ਭੋਜਨ ਕੋ ਖਾਨਾ ਇਸ ਨੇ ਮੋਕੋ ਕੀਨ ਹੈਰਾਨਾ।
ਸੋਚਦਾ ਵੀ ਆਹ ਜਿਹੜਾ ਮੈਂ ਮਰਿਆਦਾ ਨਾਲ ਪ੍ਰਸ਼ਾਦਾ ਛਕਦਾ ਸੰਜਮ ਦੇ ਨਾਲ, ਇਹਨੇ ਮੈਨੂੰ ਬੜਾ ਹੈਰਾਨ ਕੀਤਾ, ਬੜਾ ਖਰਾਬ ਕੀਤਾ ਵੀ ਇਹ ਨੇਮ ਰੱਖਣ ਵਾਸਤੇ ਮੈਂ ਪ੍ਰੇਮ ਹੀ ਛੱਡ ਆਇਆ। ਨੇਮ ਇਸ ਕਰਕੇ ਅਸੀਂ ਰੱਖਦੇ ਹਾਂ ਵੀ ਨੇਮ ਸਾਨੂੰ ਪ੍ਰੇਮ ਦੇ ਦਰਵਾਜੇ ਤੱਕ ਲੈ ਕੇ ਜਾਂਦਾ, ਪਰ ਜਦੋਂ ਪ੍ਰੇਮ ਦੇ ਦਰਵਾਜੇ ਤੇ ਪਹੁੰਚ ਜਾਈ ਉੱਥੇ ਜਾ ਕੇ ਨੇਮ ਆਪਣੇ ਆਪ ਹੀ ਛੁੱਟ ਜਾਂਦਾ ਹੈ। ਨੇਮ ਪ੍ਰੇਮ ਦੇ ਦਰਵਾਜੇ ਤੱਕ ਲੈ ਕੇ ਜਾਂਦਾ, ਪਰ ਮੇਰੇ ਇਸ ਨੇਮ ਨੇ ਮੈਨੂੰ ਬੜਾ ਖਰਾਬ ਕੀਤਾ, ਖੁਆਰ ਕੀਤਾ ਹੈ।
ਔਰ ਕਰ ਸਰ ਮਿਲੋ ਅਬ ਜਾਏ ਤੈ ਸ਼੍ਰੀ ਕ੍ਰਿਸ਼ਨ ਰੂਪ ਦਰਸਾਈ।
ਔਰ ਹਿਰਦੇ ਨੂੰ ਸਰਲ ਕਰਕੇ ਮੈਂ ਉਹਨਾਂ ਨੂੰ ਜਾ ਕੇ ਮਿਲਾਂ ਤੇ ਮੈਨੂੰ ਉਹਨਾਂ ਦੇ ਸਰੂਪ ਚੋਂ ਹੀ ਕ੍ਰਿਸ਼ਨ ਜੀ ਦੇ ਦਰਸ਼ਨ ਹੋ ਜਾਣ। ਕ੍ਰਿਸ਼ਨ ਭਗਤ ਸੀ ਨਾ, ਸੋਚਦਾ ਵੀ ਉਹਨਾਂ ਦੇ ਸਰੂਪ ਚੋਂ ਕ੍ਰਿਸ਼ਨ ਜੀ ਦੇ ਹੀ ਦਰਸ਼ਨ ਹੋਣ, ਉਹਨਾਂ ਦੇ ਸਰੂਪ ਚੋਂ ਹੀ ਮੈਨੂੰ ਭਗਵਾਨ ਜੀ ਦੇ ਦਰਸ਼ਨ ਹੋ ਜਾਣਗੇ।
ਨਿਮ ਨਿਸ਼ਚੇ ਕਰ ਭੋਜਨ ਖਾਇਓ ਹਤਿਓ ਤਹਾਂ ਤੇ ਪ੍ਰੇਮ ਵਧਾਇਓ।
ਇਹਨਾਂ ਨਿਸ਼ਚੇ ਕਰਕੇ ਭੋਜਨ ਛਕ ਲਿਆ, ਉੱਥੇ ਆਪਣਾ ਇਹਨੇ ਵਰਤ ਤੋੜਿਆ, ਨੇਮ ਵੀ ਤੋੜ ਦਿੱਤਾ। ਇਹ ਨੀ ਵੇਖਿਆ ਵੀ ਹੁਣ ਕਿਹੜੀ ਜਗ੍ਹਾ ਤੇ ਬੈਠਾ ਹਾਂ ਕਿ ਹੁਣ ਜਾ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਾਂ। ਮਾਈ ਦਾਸ ਜਿਵੇਂ ਸਤਿਗੁਰੂ ਜੀ ਦੇ ਦੀਦਾਰ ਕਰਨ ਵਾਸਤੇ ਗੋਇੰਦਵਾਲ ਸਾਹਿਬ ਪੁੱਜ ਰਿਹਾ ਹੈ, ਉਹ ਕਥਾ ਆਪ ਦੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਵਾਹਿਗੁਰੂ।